ਪਿਛਲੀ ਸ਼ਬਦ ਚੌਂਕੀ 'ਚ ਚੱਲਦਾ ਰੱਖਿਆ ਸੀ ਔਰ ਸ਼ਬਦਾਂ ਦੀ ਇਹਨਾਂ ਦੀ ਤਿੰਨਾਂ ਦੀ ਲੜੀ ਅਸੀਂ ਛੋਹਣੀ ਹੈ ਔਰ ਇਹਨਾਂ ਦੀ ਹੈਡਿੰਗ ਆਪ ਗੁਰੂ ਨਾਨਕ ਨਾਂ ਉੱਤੇ ਲਿਖੇ ਹੈ। ਦੋ ਸ਼ਬਦ ਗੁਰੂ ਬਾਬੇ ਨਾਨਕ ਦੇ ਹੈ, ਤੀਸਰਾ ਸ਼ਬਦ ਗੁਰੂ ਅਰਜਨ ਦੇਵ ਜੀ ਦਾ ਹੈ, ਲੇਕਿਨ ਇਹ ਗੁਰੂ ਗ੍ਰੰਥ ਸਾਹਿਬ 'ਚ ਇਕੱਠੇ ਆਉਣਗੇ। ਪਹਿਲਾਂ ਕੁਚੱਜੀ, ਫਿਰ ਸੁਚੱਜੀ, ਫਿਰ ਗੁਣਵੰਤੀ, ਇਹਨਾਂ ਦੇ ਉੱਤੇ ਹੈਡਿੰਗ ਲਿਖੇ ਹੈ ਔਰ ਤਿੰਨੇ ਸ਼ਬਦ ਇਕੱਠੇ 762 ਸਫ਼ੇ ਦੇ ਉੱਤੇ 762 'ਤੇ ਸ਼ੁਰੂ ਹੁੰਦੇ ਹਨ। ਪਹਿਲੇ ਦੋ ਸ਼ਬਦ ਗੁਰੂ ਬਾਬੇ ਨਾਨਕ ਦੇ ਹੈ, ਤੀਸਰੀ ਪੋਥੀ ਜਦੋਂ ਤੀਸਰੇ ਗੁਰੂ ਅਰਜਨ ਦੇਵ ਜੀ ਨਾਲ ਐਡੀਟਿੰਗ ਕੀਤੀ, ਇਹ ਸਾਰੇ ਗਿਆਨ ਨੂੰ ਬੰਨਿਆ, ਉਹਨਾਂ ਨਾਲ ਫਿਰ ਇੱਕ ਆਪਣਾ ਸ਼ਬਦ ਵੀ ਲਿਖਿਆ, ਲੇਕਿਨ ਗੁਰੂ ਨਾਨਕ ਤੋਂ, ਗੁਰੂ ਨਾਨਕ ਨੂੰ ਉੱਤੇ ਰੱਖ ਕੇ ਅਗਲਿਆਂ ਨੇ ਕਿਹਾ ਵੀ ਨਾ ਮੈਂ ਸੁਚੱਜਾ ਨਹੀਂ ਹੈ, ਨਾ ਕੁਛ ਹੈ, ਉਹਨਾਂ ਨਾਲ ਮੇਰੇ 'ਚ ਥੋੜ੍ਹੇ ਜਿਹੇ ਗੁਣ ਹੈ, ਉਹਨਾਂ ਨਾਲ ਫਿਰ ਇੱਕ ਗੁਣਵੰਤੀ ਸ਼ਬਦ। ਤੁਸੀਂ ਸਾਰਿਆਂ ਨੂੰ ਇਸ ਪਹਿਲਾਂ ਦੋ ਤਾਂ ਸ਼ਾਇਦ ਨਾ ਸੁਣੇ ਹੋਣ, ਤੀਸਰਾ ਸ਼ਬਦ ਸਾਰਿਆਂ ਨੇ ਸੁਣਿਆ, ਹਾਂ ਆਇਆ ਦੂਰੋਂ ਚੱਲ ਕੇ, ਉਹਦਾ ਹੈਡਿੰਗ ਮਹਾਰਾਜ ਨਾਲ ਗੁਰੂ ਅਰਜਨ ਦੇਵ ਜੀ ਨਾਲ ਗੁਣਵੰਤੀ ਰੱਖਿਆ ਵੀ ਮੇਰੇ 'ਚ ਥੋੜ੍ਹੇ ਜਿਹੇ ਗੁਣ ਹੈ, ਕਿਉਂਕਿ ਬਾਬੇ ਨਾਨਕ ਦੇ ਸ਼ਬਦ ਉਹ 'ਚ ਹੱਦੀ ਵੈਣ ਨੇ, ਅਸੀਂ ਉਹਨਾਂ ਦੇ ਸ਼ਬਦ ਲੈ ਚੁੱਕੇ ਹਾਂ ਔਰ ਜਿੱਥੇ ਤੱਕ ਪਿੱਛੇ ਗਿਆਨ ਛੱਡਿਆ ਸੀ ਪਹਿਲੀ ਲਾਈਨ ਪੜ੍ਹ ਕੇ ਵੀ ਮੈਂ ਬੜੀ ਕੁਚੱਜੀ ਹਾਂ, ਔਰ ਪੋਠੋਹਾਰੀ ਬੋਲੀ 'ਚ ਸ਼ਬਦ ਹੈ ਅਤੇ ਮੈਂ ਕਿੱਦਾਂ ਉਸ ਸ਼ਾਹ ਨੂੰ ਰਾਵਣ ਜਾਵਾਂ, ਜਦਕਿ ਇੱਕ ਦੂ ਇੱਕ ਚੜ੍ਹਾਉਂਦੀਆਂ ਐਡੇ ਵੱਡੇ ਭਗਤ ਬੈਠੇ ਆ ਸਾਰੀਆਂ, ਜਿਹਨਾਂ ਦੀ ਅੰਦਰਲੀ ਚੜ੍ਹਾਈ ਐਡੀ ਹੈ, ਮੇਰਾ ਕੋਈ ਮੈਂਦਾ ਉਹਨਾਂ 'ਚ ਤਾਂ ਨਾ ਹੀ ਹੈ ਨਹੀਂ, ਮੈਂ ਤਾਂ ਕੁਚੱਜਾ ਹਾਂ। ਔਰ ਕਿਉਂ ਕੁਚੱਜੇ ਹੈ ਉਹ ਜਿਹੜੇ ਜਿਹੜੇ ਕੰਮ ਹੁਣ ਦੱਸਣਗੇ ਕੁਚੱਜਪੁਣੇ ਦੇ, ਸਿੱਖੀ ਸਭ ਤੋਂ ਜ਼ਿਆਦਾ ਉਹ ਕਰ ਰਹੀ ਹੈ, ਲੇਕਿਨ ਸਿੱਖੀ ਨੂੰ ਪਤਾ ਨਹੀਂ ਹੈ ਵੀ ਬਾਬਾ ਨਾਨਕ ਇਹਨਾਂ ਕੰਮਾਂ ਨੂੰ ਕੁਚੱਜੇ ਦੇ ਹੈਡਿੰਗ ਥੱਲੇ ਲਿਆ ਰਿਹਾ, ਕੁਚੱਜਿਆਂ ਦੇ ਕੰਮ ਹੈ। ਇਸ ਕਰਕੇ ਅਸੀਂ ਇੱਥੋਂ ਸ਼ੁਰੂ ਸ਼ਬਦ ਸ਼ੁਰੂ ਕਰਦੇ ਹਾਂ, ਜਿਹੜੇ ਕਿ ਗੁਰੂ ਬਾਬੇ ਨਾਨਕ ਨਾਲ ਆਪਣੇ ਆਪ ਨੂੰ ਕੁਚੱਜੀ ਕਿਹਾ ਔਰ ਮੇਰੇ 'ਚ ਡੋਸੜੇ ਕਹਿੰਦੇ, ਅਨੇਕ ਮੇਰੇ 'ਚ ਗੁਨਾਹ ਨੇ, ਅਨੇਕ ਮੇਰੇ 'ਚ ਦੋਸ਼ ਨੇ, ਅਤੇ ਮੈਂ ਕਿੱਦਾਂ ਆਵਾਂ। ਮਹਾਰਾਜ ਗਰੀਬੀ ਤੋਂ ਸ਼ੁਰੂ ਕਰਦੇ ਹੈ, ਮੰਜ ਕੁਚੱਜੀ ਕੁਚੱਜੀ ਮੰਜ ਕੁਚੱਜੀ ਹਮਾਵਣ ਡੋਸੜੇ, ਮੰਜ ਕੁਚੱਜੀ ਕੁਚੱਜੀ ਮੰਜ ਕੁਚੱਜੀ ਹਮਾਵਣ ਡੋਸੜੇ, ਹਾਂ ਕਿਉਂ ਸਰਾ ਹਾਂ ਕਿਉਂ ਸਰਾਵਣ ਜਾਂ चढ़ंदियां कौन जाने मेरा नाम जियो कौन जाने मेरा नाम जियो मांजक चज्जी गुर चज्जी मांजक चज्जी असी शब्द ज्ञान ਇੱਥੇ ਤੱਕ ਗੁਰੂ ਮਹਾਰਾਜ ਦੇਖ ਰਹੇ ਸੀ ਹਿੰਦੂਆਂ ਦੇ ਮੰਦਰ ਬੜੇ ਬੜੇ ਸਮੁੰਦਰਾਂ ਦੇ ਕੰਢਿਆਂ 'ਤੇ ਕਈ ਕਈ ਮੰਦਰਾਂ ਔਰ ਪੱਥਰਾਂ ਦੇ ਬਣੇ ਮੰਦਰ ਹਿੰਦੂ ਕੌਮ ਮੰਦਰ ਹੀ ਬਣਾਈ ਜਾਂਦੀ ਸੀ ਹਾਲੀ ਸਿੱਖੀ ਤੁਰੀ ਨਹੀਂ ਸੀ ਗੁਰੂ ਬਾਬਾ ਨਾਨਕ ਦੇਖਦਾ ਵੀ ਇਹ ਮਿੱਟੀ ਦੇ ਮੰਦਰ ਜਿਹੜੇ ਉੱਚੇ ਬਣਾਈ ਜਾਂਦੇ ਹੈ ਮੰਦਰ ਮਿੱਟੀ ਸੰਧੜੇ ਪੱਥਰ ਕੀਤੇ ਰਾਸ ਜੀ ਔਰ ਪੱਥਰਾਂ 'ਚ ਮਾਰ ਇਹਨਾਂ ਚੀਜ਼ਾਂ 'ਚ ਭੁੱਲੇ ਪਏ ਇਹ ਨਹੀਂ ਜਾਣਦੇ ਵੀ ਤੇਰੀ ਬਾਡੀ ਦੇ ਅੰਦਰ ਹੀ ਰੱਬ ਹੈ ਤੂੰ ਉਹਦੇ ਕੋਲ ਆਪਣਾ ਮਨ ਬਿਠਾਲ ਔਰ ਤੈਨੂੰ ਅੰਦਰ ਅਸੀਂ ਫਿਰ ਇਹਦੇ 'ਤੇ ਸ਼ਬਦ ਲਾਂਗੇ ਅੱਜ ਜਿਹੜਾ ਰੋਜ਼ ਸ਼ਬਦ ਹਜ਼ਾਰੇ 'ਚ ਪੜ੍ਹਦੇ ਹਾਂ ਵੀ ਸਿੱਖੀ ਦਾ ਮੰਦਰ ਗੁਰਦੁਆਰਾ ਮਸਜਿਦ ਬਾਹਰ ਨਹੀਂ ਹੈ ਇਸ ਗਿਆਨ ਦੀ ਸਾਡੇ ਅੰਦਰ ਹੈ ਅਤੇ ਅਸੀਂ ਉਹ ਬਲਾਵਲ ਰਾਗ ਦਾ ਸ਼ਬਦ ਅੱਜ ਲਾਂਗੇ ਜਿਹੜਾ ਤੁਹਾਨੂੰ ਯਾਦ ਹੈ ਮਨ ਮੰਦਰ ਤਨ ਵੇਸ ਕਲੰਦਰ ਘਾਟੀ ਤੀਰਥੇ ਨਾਵਾਂ ਏਕ ਸ਼ਬਦ ਮੇਰੇ ਪੁਰਾਣੇ ਵਸਤ ਹੈ ਪੁਰਾਣਾ 'ਚ ਔਰ ਮੈਨੂੰ ਤੁਸੀਂ ਜਿੰਨਾ ਮਰਜ਼ੀ ਯਾਦ ਕਰ ਲਓ ਆ ਬਾਬਾ ਨਾਨਕ ਆ ਜਾ ਫਲਾਨਾ ਮੈਂ ਨਹੀਂ ਮੁੜ ਕੇ ਆਉਣਾ ਬਹੁੜੇ ਜਨਮੇ ਨਾ ਆਵਾਂ ਮੈਂ ਉਹਨਾਂ ਦਾ ਲਫਜ਼ ਹੈ ਲੇਕਿਨ ਅਸੀਂ ਉਹਨਾਂ ਦਾ ਗਿਆਨ ਸਾਡੇ ਕੋਲ ਹੈ ਜਿਹਦੇ ਮੁਤਾਬਕ ਅਸੀਂ ਸਮਝਣਾ ਵੀ ਸਿੱਖੀ ਨਾ ਸਿੱਖੀ ਦਾ ਗੁਰਦੁਆਰਾ ਸਾਹਿਬ ਦਸਵਾਂ ਦੁਆਰ ਹੈ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਲੇਕਿਨ ਇਹ ਨਹੀਂ ਵੀ ਅਸੀਂ ਗੁਰਦੁਆਰੇ ਬਣਾਉਣੇ ਨਹੀਂ ਅਸੀਂ ਸੰਗਤ ਦੇ ਬਹਿਣ ਲਈ ਥਾਂ ਬਣਾਉਣਾ ਖੁੱਲ੍ਹਾ ਆਲੀਸ਼ਾਨ ਖੂਬ ਕਿਉਂਕਿ ਸੰਗਤ ਬਹੁਤ ਵੱਧ ਗਈ ਹੈ ਹੁਣ ਲੇਕਿਨ ਇਹਦੇ ਵਿੱਚ ਸੰਗਤ ਡਿਵੈਲਪ ਹੋਣੀ ਚਾਹੀਦੀ ਜਿਸ ਜੱਡੀ ਵੱਡੀ ਬਿਲਡਿੰਗਾਂ 'ਤੇ ਜ਼ੋਰ ਲਾ ਰਹੇ ਹੋ ਨਾ ਸੁਸਾਇਟੀ ਨੂੰ ਡਿਵੈਲਪ ਕਰੋ ਤਾਂ ਕਿ ਇਹੜੀਆਂ ਵੱਡੀਆਂ ਬਿਲਡਿੰਗਾਂ ਬਣਾ ਕੇ ਵੀ ਇਹੜੇ ਗੁਰਦੁਆਰਿਆਂ ਦੇ ਝਗੜੇ ਨਹੀਂ ਮੁੱਕਦੇ ਪੱਗਾਂ ਲੱਥਣ ਡਈਆਂ ਇੱਕ ਦੂਜੇ ਦੀਆਂ ਇਸੇ ਕਰਕੇ ਵੀ ਅਸੀਂ ਗੁਰਦੁਆਰੇ ਇਹੜੇ ਵੱਡੇ ਬਣਾਏ ਜਾਂਦੇ ਹਾਂ ਬਾਣੀ ਦੇ ਮੁਤਾਬਕ ਆਪਣਾ ਸੰਗਤ ਬਹਿਣ ਵਾਲੀ ਜੀਵਨ ਉਹਨਾਂ ਦਾ ਉਹ ਨਹੀਂ ਹੁੰਦਾ ਜੋ ਗੁਰੂ ਵੇਲੇ ਸੀ ਕਦੀ ਕੋਈ ਲੜਾਈਆਂ ਨਹੀਂ ਸੀ ਹੋਈਆਂ ਗੁਰੂ ਵੇਲੇ ਔਰ ਗੁਰੂ ਨਾਨਕ ਨੇ ਕੋਈ ਗੁਰਦੁਆਰਾ ਨਹੀਂ ਬਣਾਇਆ ਉਹਨਾਂ ਨਾਲ ਸੰਗਤਾਂ ਕਾਇਮ ਕੀਤੀਆਂ ਇਹਦਾ ਨਾਂ ਸੰਗਤ ਹੁੰਦਾ ਸੀ ਸੰਗਤ ਜਿੰਨੇ ਹੁਕਮਨਾਮੇ ਗੁਰੂਆਂ ਦੇ ਜਾਂਦੇ ਦਸਮ ਪਾਤਸ਼ਾਹ ਸੰਗਤਾਂ ਦੇ ਨਾਂ ਜਾਂਦੇ ਆ ਸਾਧ ਸੰਗਤ ਨਹੀਂ ਸਾਧ ਸੰਗਤ ਅੰਦਰ ਹੈ ਸੰਗਤ ਨਿਰੀਵਾਰ ਹੈ ਤੋ ਸੰਗਤ ਦੇ ਬਹਿਣ ਲਈ ਹਾਲੀ ਤੱਕ ਕਲਕੱਤੇ 'ਚ ਮੈਂ ਗਿਆ ਉੱਥੇ ਛੋਟੀ ਸੰਗਤ ਅਤੇ ਬੜੀ ਸੰਗਤ ਗੁਰੂ ਨਾਨਕ ਨਾਲ ਆਪ ਗੁਰਦੁਆਰੇ ਕਾਇਮ ਕੀਤੇ ਪਰ ਸੰਗਤ ਨਾ ਹੁੰਦਾ ਸੀ ਇਸ ਕਰਕੇ ਜਿਹੜਾ ਗੁਰਦੁਆਰਾ ਸਾਡਾ ਉਹਦਾ ਫਲ ਬਹੁਤ ਲਿਖਿਆ ਵਾ ਅਸੀਂ ਉਹ ਫਲ ਪੜ੍ਹ ਲੈਂਦੇ ਬਾਣੀ 'ਚੋਂ ਗੁਰਦੁਆਰੇ ਹਰ ਕੀਰਤਨ ਸੁਣੀਏ ਪਰ ਉਹ ਗੁਰਦੁਆਰਾ ਨਹੀਂ ਹੈ ਸਾਡਾ ਗੁਰਦੁਆਰਾ ਦਸਵਾਂ ਦੁਆਰ ਆ ਉੱਥੇ ਅੰਦਰ ਅਖੰਡ ਕੀਰਤਨ ਹੋ ਰਿਹਾ ਆਨੰਦ ਸ਼ਬਦ ਇਸ ਕਰਕੇ ਗੁਰਦੁਆਰੇ ਨਹੀਂ ਸੀ ਕੋਈ ਵੀ ਸੰਗਤਾਂ ਦੇ ਬਹਿਣ ਲਈ ਥਾਂ ਸੀ ਸੰਗਤਾਂ ਸੀ ਪੋਠੋਹਾਰ ਦੀ ਸੰਗਤ ਮਾਝੇ ਦੀ ਸੰਗਤ ਮਾਲਵੇ ਦੀ ਸੰਗਤ ਆਸੀ ਸੰਗਤ ਹੀ ਜੁੜੇ ਹਾਂ ਸਾਰੀ ਔਰ ਗੁਰੂ ਪਦਵੀਆਂ ਸੰਗਤ ਤੋਂ ਬਗੈਰ ਰਹਿ ਨਹੀਂ ਸੀ ਸਕਦੀਆਂ ਸੰਗਤ ਕਾ ਗੁਣ ਬਹੁਤ ਅਧਿਕਾਈ ਪਰ ਸੂਆ ਗਨ ਕੋ ਧਾਰੇ ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਾਸਟੋਰ ਜੇ ਅਸੀਂ ਸੰਗਤਾਂ 'ਚ ਨਹੀਂ ਬੈਠਾਂਗੇ ਸੰਗਤ ਨਹੀਂ ਆਵਾਂਗੇ ਦਸ ਮੱਝਾਂ ਖੁਰਲੀਆਂ 'ਤੇ ਬੱਝੀਆਂ ਹੋਣ ਇੱਕ ਮੱਝ ਨੂੰ ਲਿਜਾ ਕੇ ਮਨ 'ਚ ਕਿੱਲਾ ਠੋਕ ਕੇ ਉੱਥੇ ਬੰਨ ਦਿਓ ਉਹਨੂੰ ਪੱਠੇ ਚਾਹੀਦੇ ਉੱਥੇ ਪੱਠੇ ਖਾ ਕੇ ਉੱਥੇ ਗਾਲੀ ਕਰਨ ਲੱਗ ਪੂ ਖੁਸ਼ ਹੈ ਉਹਨੂੰ ਨਹੀਂ ਪਤਾ ਵੀ ਮੈਂ ਦੱਸਾਂ ਨਵਾਂ ਮੱਝਾਂ ਨੂੰ ਪਿੱਛੇ ਛੱਡ ਕੇ ਉਹਨਾਂ ਤੋਂ ਬਗੈਰ ਮੈਨੂੰ ਮਨ 'ਚ ਉਹ ਪਸ਼ੂ ਹੈ ਇਹ ਪਸ਼ੂ ਜੀਵਨ ਹੈ ਜਿਹੜਾ ਸੰਗਤਾਂ ਤੋਂ ਬਗੈਰ ਨਹੀਂ ਤਾਂ ਗੁਰਦੁਆਰੇ ਆਉਣਾ ਸੰਗਤ 'ਚ ਬਹਿਣਾ ਉਹਦੇ ਲਈ ਅਸਾਂ ਵੀ ਚਾਹੀਦਾ ਪਰ ਸੰਗਤ ਹੈ ਸਾਰੀ ਸੰਗਤ ਦੇ ਵਿੱਚ ਗੁਰੂ ਪਦਵੀਆਂ ਸਦਾ ਰਹੀਆਂ ਆਪਣੇ ਘਰਾਂ 'ਚ ਇੰਨੀਆਂ ਨਹੀਂ ਰਹੀਆਂ ਜਿੰਨੀਆਂ ਸੰਗਤਾਂ 'ਚ ਰਹੇ ਇਸ ਕਰਕੇ ਸੰਗਤਾਂ ਗੁਰਦੁਆਰਿਆਂ ਦਾ ਨਾਂ ਹੁੰਦੀ ਸੀ ਲੇਕਿਨ ਗੁਰਦੁਆਰਾ ਜਿਹੜਾ ਉਹਦਾ ਬੜਾ ਫਾਲ ਹੈ ਇਹਨੂੰ ਪਹਿਲਾਂ ਸੰਗਤਾਂ ਨੂੰ ਸਾਰੇ ਇਹ ਹੁਣੇ ਜੇ ਤੁਰਿਆ ਧਰਮਸਾਲ ਕਹਿੰਦੇ ਸੀ ਪਿੰਡੀ ਥਾਂ ਹੀ ਹਾਲੀ ਤੱਕ ਗੁਰਦੁਆਰੇ ਨੂੰ ਧਰਮਸਾਲ ਕਹਿੰਦੇ ਹੈ ਔਰ ਬਾਣੀ 'ਚ ਵੀ ਸਾਰੀ ਆਈ ਆ ਧਰਮਸਾਲ, ਮੈਂ ਬੱਧੀ ਸੱਚ ਧਰਮਸਾਲ ਹੈ, ਗੁਰਸਿੱਖਾਂ ਲੈਂਦਾ ਭਾਲਕ ਹੈ, ਇਹ ਸ਼ਬਦ ਨੇ। ਹਿਸਟਰੀ ਅਸਲ ਉਹ ਹੈ ਜੋ ਬਾਣੀ 'ਚ ਆਉਂਦੀ ਹੈ। ਇਸ ਕਰਕੇ ਸੰਗਤਾਂ, ਸੰਗਤ ਦਾ ਗੁਰਦੁਆਰਾ ਨਹੀਂ ਇਹਨੂੰ ਕਹਿਣਾ ਚਾਹੀਦਾ, ਧਰਮਸਾਲ ਹੈ, ਲੇਕਿਨ ਗੁਰਦੁਆਰਾ ਸਾਡਾ ਅੰਦਰ ਆ, ਉਹਦਾ ਬਹੁਤ ਫਲ ਹੈ। ਇਸੇ ਕਰਕੇ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਉਹ ਗੁਰਦੁਆਰਾ ਅੰਦਰ ਹੈ। ਲੇਕਿਨ ਬਾਕੀ ਹਿੰਦੂ ਕੌਮਾਂ 'ਚ ਸਾਰਾ ਮੰਨਿਆ, ਸਾਡੇ ਵੀ ਹੁਣ ਸਿੱਖਾਂ ਦੀ ਪ੍ਰੋਗਰੈਸ ਗਾਂ ਬੰਦ ਹੋ ਗਈ, ਉਹ ਕਹਿੰਦੇ ਜੀ ਇੰਨਾ ਫਲ ਲਿਖਿਆ, ਗੁਰਦੁਆਰੇ ਗਏ ਹਾਂ ਸਾਰੇ, ਸਾਨੂੰ ਸਾਰਾ ਫਲ ਮਿਲ ਨਹੀਂ, ਸੰਗਤ ਕਰਕੇ ਆਏ ਹੋ। ਇਸ ਕਰਕੇ ਸੰਗਤਾਂ ਇਹਨਾਂ ਦਾ ਨਾਂ ਸੀ। ਇਸ ਕਰਕੇ ਜਿਹੜੀ ਇਹ ਮਹਾਰਾਜ ਹੁਣ ਉਹ ਕੱਟਣਗੇ ਵੀ ਇਹ ਕੀ ਕਰ ਰਹੇ ਨੇ ਹਿੰਦੂ, ਐਡੜੀਆਂ ਵੱਡੀਆਂ, ਸਾਲੀ ਤਾਂ ਸਿੱਖੀ ਤੁਰੀ ਨਹੀਂ ਸੀ। ਲੇਕਿਨ ਉਹ ਕਹਿੰਦੇ
ਮੰਦਰ ਮਿੱਟੀ ਸੰਧੜੇ, ਮੰਦਰ ਮਿੱਟੀ ਸੰਧੜੇ, ਪੱਥਰ ਕੀਤੇ ਰਾਸੇ ਜੀ, ਪੱਥਰ ਹਾਂ ਇੰਨੀ ਟੋਲੀ ਫੁੱਲੀਐਸ, ਹਾਂ ਇੰਨੀ ਟੋਲੀ ਫੁੱਲੀਐਸ, ਤਿਸ ਕਾਂਤ ਨ ਬੈਠੀ ਪਾਸੇ ਜਿਓ, ਤਿਸ ਕੰਤ ਨ ਬੈਠੀ ਪਾਸੇ ਜਿਓ।
ਅੰਦਰ ਮੈਂ ਆਪਣਾ ਮਾਨ ਆਪਣੇ ਕੰਤ ਦੇ ਲਾਗੇ ਨਹੀਂ ਬਿਠਾ ਲਿਆ, ਔਰ ਇਹਨਾਂ ਟੋਲੀਆਂ 'ਚ ਮੈਂ ਭੁੱਲਿਆ ਫਿਰਦਾ। ਮੰਦਰ ਮਿੱਟੀ ਸੰਧੜੇ, ਅੱਜ ਕੱਲ੍ਹ ਕਈ ਗਵਾਲੀਅਰ ਜਾਂ ਜਾਓ ਨਾ ਕਿਤੇ, ਉਹ ਐਡਾ ਉੱਚਾ ਗੁਰਦੁਆਰਾ, ਔਰ ਮਮਟੀਆਂ ਦੇ ਉੱਤੇ ਚਿਪਸ ਲਾ ਰਹੇ ਜਾ ਕੇ ਲੰਗਰਾਂ 'ਚ ਮੱਖੀਆਂ ਪਿੰਡ ਕਰੀਆਂ, ਉਸ ਗੁਰਦੁਆਰੇ ਦਾ ਕੀ ਫਾਇਦਾ ਜਿਹੜੀਆਂ ਉੱਤੇ ਮਮਟੀਆਂ ਮੰਦਰਾਂ ਉੱਤੇ ਤਾਹ ਥਾਂ ਚਿਪਸ ਝਾੜ ਦੇਣਾ ਸਾਰਾ ਐਡੇ ਉੱਚਾ, ਜਿਹੇ ਰੇਲਵੇ ਲਾਈਨ ਤੋਂ ਵੀ ਸਾਡਾ ਗੁਰਦੁਆਰਾ, ਉਹ ਵਿੱਚ ਬਹਿਣ ਵਾਲੀ ਸੰਗਤ 'ਤੇ ਕਾਇਮ ਕਰ ਲਓ, ਔਰ ਐਡਾ ਐਡਾ ਚਿਪਸ ਉੱਤੇ ਬੁਰਜਾਂ ਦੇ ਸਾਰਾ ਚਿਪਸ ਗੁਰਦੁਆਰਾ ਬਣਾਈ ਜਾਣਾ, ਅਤੇ ਲੰਗਰ 'ਚ ਹਾਈ ਦੇ ਇੰਨੀਆਂ ਉਹਦੀ ਜ਼ਿਆਦਾ ਨਾ ਪਰਵਾਹ ਕਰਨੀ, ਜਿਹੜੀ ਚੀਜ਼ ਵਰਤਣ ਵਾਲੀ ਜ਼ਿਆਦਾ ਉਹ ਕਰੋ, ਤੇਰੀ ਜਿਹੜੀ ਸ਼ੋਅ ਵਾਲੀ ਸਾਰੀ ਹਿੰਦੂ ਮੰਦਰ ਕੱਢਦੇ ਸੀ ਉੱਤੇ ਸੋਨੇ, ਸਾਡੇ ਗੋਲਡਨ ਟੈਂਪਲ ਮੰਦਰ, ਹੁਣ ਮੰਦਰ ਦਾ ਨਾਂ ਹਰਿਮੰਦਰ ਰੱਖ ਦਿੱਤਾ, ਜਦਕਿ ਬਾਣੀ 'ਚ ਆਉਂਦਾ ਹਰਿਮੰਦਰ ਇਹ ਸਰੀਰ ਹੈ। ਅੱਜ ਅਸੀਂ ਸ਼ਬਦ ਪੜ੍ਹਾਂਗੇ ਮਨ ਮੰਦਰ ਤਨ ਵੇਸ ਕਲੰਦਰ, ਬਾਬੇ ਨਾਨਕ ਨਾਲ ਕੋਈ ਨਾਂ ਹੀ ਨਹੀਂ ਹੈ ਰੱਖਿਆ, ਉਹਨਾਂ ਨੇ ਛੋਟੀ ਸੰਗਤ ਬੜੀ ਸੰਗਤ ਸਾਰੇ ਆ, ਲੇਕਿਨ ਇਹ ਹੋ ਜਾਂਦਾ ਹੈ ਪਿਆਰ ਸਤਿਕਾਰ ਜੀ, ਹੋ ਗਿਆ ਹੈ, ਅਸੀਂ ਸੰਭਲੀਏ ਭਈ ਜਿਹੜੇ ਮੰਦਰ ਹਰਿਮੰਦਰ ਹੈ ਉਹ ਸਾਡਾ ਅੰਦਰ ਹੈ, ਲੇਕਿਨ ਬਾਹਰ ਜੇ ਬਣਿਆ ਤਾਂ ਉਹਦੇ ਕੋਲ ਕੰਮ ਲੈਣਾ ਅਸੀਂ, ਲੇਕਿਨ ਮੰਦਰ ਸਾਡਾ ਅੰਦਰ ਹੈ, ਗੁਰਦੁਆਰਾ ਅੰਦਰ ਹੈ, ਮਸਜਿਦ ਅੰਦਰ ਹੈ। ਲੇਕਿਨ ਮੁਸਲਮਾਨ ਕੌਮ ਵੀ ਇਹ ਸਾਰੀਆਂ ਕੌਮਾਂ ਬਾਹਰ ਬਣਾ ਰਹੀਆਂ ਸੀ, ਸਾਡੇ ਸਿੱਖੀ 'ਚ ਸਭ ਤੋਂ ਜ਼ਿਆਦਾ ਗੁਰਦੁਆਰੇ ਬਣਾਉਣ 'ਚ ਜ਼ੋਰ ਲੱਗਾ, ਲੇਕਿਨ ਅਸੀਂ ਕਹਿੰਦੇ ਹਾਂ ਵੀ ਬਣਾਓ, ਬਹਿਣ ਲਈ ਥਾਂ ਕਰੋ, ਪਰ ਜਿਹੜਾ ਕੰਮ ਹੈ ਇਹ ਸੰਗਤ ਹੈ, ਇਹਦੇ 'ਚ ਬਾਬੇ ਨਾਨਕ ਦਾ ਬੈਂਟ ਆਫ ਮਾਇੰਡ ਦੇਖਣਾ ਹੈ ਸ਼ਬਦ 'ਚ, ਵੀ ਉਹ ਕਿਹੜੇ ਮਾਇੰਡ ਨਾਲ ਸ਼ਬਦ ਲਿਖ ਰਹੇ, ਅਗਾਂਹ ਸਿੱਖੀ ਕੀ ਕਰ ਰਹੀ ਹੈ। ਉਹ ਕਹਿੰਦੇ ਇਹ ਕੰਮ ਨਾ ਕਰੋ, ਰੱਬ ਤੁਹਾਡੇ ਅੰਦਰ ਹੈ, ਉਹਨੂੰ ਅੰਦਰ ਪ੍ਰਗਟ ਕਰੋ। ਮੈਂ ਬਾਣੀ ਕਾਹਦੇ ਲਈ ਦਿੱਤੀ ਹੈ, ਉਹ ਆਪਣੀ ਆਪ ਦੱਖਣੀ ਓਂਕਾਰ 'ਚ ਲਿਖਦੇ, ਇਹਨੂੰ ਬਾਣੀ ਨੂੰ ਸਮਝੇ ਸੂਝੇ ਪੜ੍ਹ ਪੜ੍ਹ ਬੂਝੇ ਅੰਤ ਨਿਰੰਤਰੇ ਸਾਚਾ, ਉਸ ਕੰਤ ਦੇ ਕੋਲ ਮੈਂ ਅੰਦਰ ਨਹੀਂ ਬੈਠਦੀ ਅਤੇ ਮੈਂ ਬਾਹਰ ਸਾਰੀ ਚੀਜ਼ ਪਾਲਦੀ। ਇਸੇ ਕਰਕੇ ਆਮ ਅੰਗਰੇਜ਼ੀ 'ਚ ਕਹਾਵਤ ਹੈ ਵੀ ਨੀਅਰ ਐਟ ਦੀ ਚਰਚ ਫਾਰਦਰ ਫਰੋਮ ਗੋਡ, ਚਰਚ ਤੁਹਾਡੇ ਅੰਦਰ ਹੈ। ਕ੍ਰਿਸਚੀਅਨਿਟੀ ਵੀ ਸਮਝਣ ਲੱਗ ਪਈ ਹੈ, ਮੈਂ ਹਮੇਸ਼ਾ ਹੀ ਰਿਕਮੈਂਡ ਕਰਦਾ ਹੁੰਦਾ ਸਟੈਗਮੈਟਾ ਦੇਖੋ, ਚਰਚ ਉਹ ਵਰਕੇ ਵਿੱਚੋਂ ਉਡਾ ਤੇ ਬਾਈਬਲ 'ਚੋਂ ਜਿੱਥੇ ਲਿਖਿਆ ਵੀ ਚਰਚ ਤੇਰੇ ਅੰਦਰ ਹੈ ਔਰ ਸਭ ਕੁਝ ਤੇਰੇ ਅੰਦਰ ਹੈ, ਅਸਲ ਗਿਆਨ ਜੋ ਸੀ ਉਹ ਗਾਂਹ ਪਹੁੰਚਣ ਤੱਕ ਇਹ ਸਿਰਫ ਸਾਡਾ ਗਿਆਨ ਬਚਿਆ ਰਿਹਾ, ਸਿੱਕਾ ਬੰਦ ਸੀ, ਬਾਕੀ ਦੁਨੀਆਂ ਦੇ ਗਿਆਨ ਜਿਉਂ ਜਿਉਂ ਗੰਗਾ ਗਾਂ ਗਈ ਗੰਧਲੀ ਹੁੰਦੀ ਗਈ। ਇਤਿਹਾਸ ਜਿੱਦਾਂ ਆਪਣੀ ਮਰਜ਼ੀ ਨਾਲ ਸਭ ਕੁਝ ਵਿਗਾੜੀ ਗਏ। ਚਰਚ ਗੁਰਦੁਆਰਾ ਸਾਡਾ ਦਸਵੇਂ ਨੌ ਦੁਆਰੇ ਪ੍ਰਗਟ ਕੀਏ, ਕੋਈ ਸੋਚਦਾ ਵੀ ਬਾਣੀ 'ਚ ਇਹਦਾ ਨਾਂ ਕੀ ਹੈ? ਬਾਣੀ 'ਚ ਦਾ ਨਾਂ ਪਹਿਲਾਂ ਧਰਮਸਾਲ ਹੁੰਦਾ ਸੀ, ਮੈਂ ਬੱਧੀ ਪੰਜਾਵਾਂ ਪਾਤਸ਼ਾਹ ਲਿਖਦੇ, ਇਸ ਕਰਕੇ ਧਰਮਸਾਲ ਜਿਹੜੀ ਹੈ ਉਹ ਅੰਦਰ ਹੈ, ਬਾਹਰ ਜਿਹੜੀ ਹੈ ਉਹ ਸੰਗਤ ਹੈ। ਇਸ ਕਰਕੇ ਸਿੰਘ ਸਭਾ ਲਹਿਰ ਨਾ ਇਸੇ ਕਰਕੇ ਹੀ ਗੁਰਦੁਆਰਿਆਂ ਦਾ ਨਾਂ ਨਹੀਂ ਦਿੱਤਾ, ਉਹਨਾਂ ਨੇ ਬੜੀਆਂ ਸੋਹਣੀਆਂ ਸੰਗਤਾਂ ਦੇ ਨਾਂ ਦਿੱਤੇ ਆ ਸਾਰੀ ਸਕੂਲਾਂ। ਹੁਣ ਵੀ ਇਹ ਸ਼ੁਰੂ ਚੀਜ਼ਾਂ ਹੋ ਰਹੀਆਂ ਹੌਲੀ ਹੌਲੀ ਆਪਣੀਆਂ, ਕਿਉਂਕਿ ਬਾਣੀ ਦੀ ਟਰਮਨੋਲੋਜੀ ਗਲਤ ਹੋ ਜਾਏਗੀ। ਜੇ ਬਾਣੀ 'ਚ ਲਿਖੇ ਅੰਮ੍ਰਿਤ ਵੀ ਐਡੀ ਵੱਡੀ ਚੀਜ਼ ਆ, ਅਸੀਂ ਬਾਹਰਲੇ ਅੰਮ੍ਰਿਤ ਨੂੰ ਖੰਡੇ ਬਾਟੇ ਦੀ ਪੌਲ ਨੂੰ ਅੰਮ੍ਰਿਤ ਕਹਿਣ ਲੱਗ ਪਏ, ਲਿਖਣ ਨੂੰ ਫਲ ਨਹੀਂ ਹੈ। ਸਿੱਖ ਬਰੇਕਾਂ ਲਾ ਕੇ ਉੱਥੇ ਖੜਿਆ ਜਾ ਜੀ ਅਸੀਂ ਅੰਮ੍ਰਿਤਧਾਰੀ ਹਾਂ, ਅੰਮ੍ਰਿਤਧਾਰੀ ਤਾਂ ਨਾਮ ਜਪ ਕੇ ਅੰਦਰ ਅੰਮ੍ਰਿਤ ਧਾਰਾਂਗੀਆਂ ਹੋਣਗੀਆਂ। ਤੁਸੀਂ ਖੰਡੇ ਬਾਟੇ ਦੀ ਪੌਲ ਲਈਏ, ਗੁਰੂ ਵਾਲੇ ਬਣੇ ਹੋ, ਲੇਕਿਨ ਪੀਵੋ ਪੌਲ ਖੰਡੇ ਧਾਰ ਹੈ, ਉਹਨੂੰ ਅੰਮ੍ਰਿਤ ਛਕਣਾ ਕਹਿਣਾ ਬਾਣੀ ਦੇ ਲਫਜ਼ਾਂ ਦੀ ਟਰਮਨੋਲੋਜੀ ਗਲਤ ਹੋ ਜਾਏਗੀ। ਇਸ ਕਰਕੇ ਹੌਲੀ ਹੌਲੀ ਅਸੀਂ ਸੋਧ ਰਹੇ ਹਾਂ ਵੀ ਬਾਬੇ ਨਾਨਕ ਨਾਲ ਸੰਗਤਾਂ ਕਾਇਮ ਕੀਤੀਆਂ ਸੀ, ਉਹਦਾ ਬਹੁਤ ਗੁਣ ਸੀ, ਇਸ ਕਰਕੇ ਸੰਗਤਾਂ ਕਾਇਮ ਕੀਤੀਆਂ ਸੀ। ਇਹ ਜਿਹੜੇ ਗੁਰਦੁਆਰੇ ਹੈ, ਇਹ ਪਹਿਲਾਂ ਨਾ ਹੀ ਹੈ ਨਹੀਂ ਸੀ, ਧਰਮਸਾਲ ਸੀ। ਅਸੀਂ ਛੋਟੇ ਹੁੰਦੇ, ਹਾਲੀ ਤੱਕ ਵੀ ਪਿੰਡਾਂ ਥਾਂ 'ਚ ਅਸੀਂ ਛੋਟੇ ਹੁੰਦੇ ਉਹ ਪੜ੍ਹਦੇ ਹੁੰਦੇ ਸੀ ਭਈ ਕਾਂ ਰੁੱਖਾਂ 'ਤੇ ਜਾ ਚੁੱਕੇ ਸਨ, ਦੀਵੇ ਲੋਕ ਬੁਝਾ ਚੁੱਕੇ ਸਨ, ਧਰਮਸਾਲੀਏ ਸੰਖ ਵਜਾਇਆ, ਮਾਂ ਹਾਲੀ ਬਾਪੂ ਨਹੀਂ ਆਇਆ ਵੀ ਬਾਹਰੋਂ ਕੰਮ ਕਰਕੇ, ਦੀਵੇ ਲੋਕ ਜਗਾ ਚੁੱਕੇ ਸਨ ਔਰ ਕਾਂ ਰੁੱਖਾਂ 'ਤੇ ਜਾ ਚੁੱਕੇ ਸਨ, ਧਰਮਸਾਲੀਏ ਸ਼ਾਮ ਨੂੰ ਸੰਖ ਵਜਾਉਂਦੇ ਸੀ, ਧਰਮਸਾਲੀਏ ਸੰਖ ਵਜਾਇਆ, ਮਾਂ ਹਾਲੀ ਬਾਪੂ ਨਹੀਂ ਆਇਆ। ਤੋ ਧਰਮਸਾਲ ਦਾ ਲਾ ਇਹ ਹੁਣੇ ਜੇ ਹੋਇਆ, ਗੁਰਦੁਆਰਾ ਦਾ ਨਾਂ ਦੇ ਦੇਣਾ, ਜਿੰਨੇ ਫਲ ਗੁਰਦੁਆਰੇ ਦੇ ਲਿਖੇ ਹੈ ਉਹ ਬੰਦਾ ਸਮਝ ਜਾਂਦਾ, ਸੰਗਤ ਐਜੂਕੇਟ ਨਹੀਂ ਹੋ ਰਹੀ, ਅਸੀਂ ਗਿਆਨ ਤੋਂ ਵਾਂਝੇ ਹੋ ਰਹੇ ਹਾਂ। ਇਸ ਕਰਕੇ ਮਹਾਰਾਜ ਨੇ ਸੰਗਤਾਂ ਕਾਇਮ ਕੀਤੀਆਂ ਸੀ, ਗੁਰਦੁਆਰਾ ਦਸਮ ਦੁਆਰ ਨੂੰ ਕਿਹਾ ਬਾਹਰ ਇਹਨੂੰ ਸੰਗਤ ਦਾ ਨਾਂ ਦੇਣਾ ਚਾਹੀਦਾ। ਤੋ ਮਹਾਰਾਜ ਕਹਿੰਦੇ ਜਿਹੜੇ ਬਾਹਰ ਬਣਾ ਰਹੇ ਹੋ, ਮੰਦਰ ਮਿੱਟੀ ਸੰਦੜੇ, ਮੰਦਰ ਮਿੱਟੀ ਸੰਦੜੇ, ਪੱਥਰ ਪੱਥਰ ਕੀ ਤੇਰਾ ਟੋਲੀ ਭੁੱਲੀਐਸ, ਇਨੀ ਟੋਲੀ ਭੁੱਲੀਐਸ, ਤਿਸ ਕੰਤ ਨ ਬੈਠੀ ਪਾਸੇ। ਤੂੰ ਇਹ ਕੀ ਕੰਮ ਹੈ? ਮਾਂਜ ਕੁਚੱਜੀ ਤਾਂ ਹੜਿ ਕੁਚੱਜੀ ਦਾ ਲਾਇਆ, ਮਾਂਜ ਕੁਚੱਜੀ ਕੁਚੱਜੀ ਮਾਂਜ ਕੁਚੱਜੀ, ਅਸੀਂ ਇਹ ਕਿਉਂ ਡੰਕੇ ਦੀ ਚੋਟ ਨਾਲ ਚੀਜ਼ਾਂ ਕਹਿ ਰਹੇ ਨਾ? ਗੋਲਡਨ ਟੈਂਪਲ ਦੀਆਂ ਤਸਵੀਰਾਂ ਇੰਨੀਆਂ ਬਣ ਚੁੱਕੀਆਂ ਉੱਥੇ ਅੰਮ੍ਰਿਤਸਰ, ਦੁਕਾਨਾਂ ਵਾਲੇ ਫਟਾਫਟ ਬਾਹਰਲੇ ਮੁਲਕਾਂ ਲੋਕਾਂ ਨੂੰ ਦੇਈ ਜਾਂਦੇ, ਮਾਇਆ ਬਿਜ਼ਨਸ ਚੱਲ ਪਈ। ਗੋਲਡਨ ਟੈਂਪਲ ਹਾਰ ਕੇ ਕੱਲ ਤਖਤ ਅਕਾਲ ਤਖਤ ਨੇ ਕਿਹਾ ਵੀ ਖਬਰਦਾਰ, ਕਿਸੇ ਨਾ ਕੋਈ ਫੋਟੋ ਦੇ ਥੱਲੇ ਗੋਲਡਨ ਟੈਂਪਲ ਲਿਖਿਆ। ਇਹ ਸੁਧਾਰ ਹੋ ਚੁੱਕਾ ਹੈ, ਸਾਡਾ ਗੋਲਡਨ ਟੈਂਪਲ ਨਹੀਂ ਹੈ। ਚਲੋ ਹਰਿਮੰਦਰ ਕਹਿ ਲਓ, ਗੁਰਦੁਆਰਾ ਸਾਹਿਬ ਜੋ ਮਰਜ਼ੀ ਕਹਿ ਲਓ, ਪਰ ਗੋਲਡਨ ਟੈਂਪਲ ਮੰਦਰ ਦਾ ਨਾਂ ਨਹੀਂ। ਉਹਨਾਂ ਨਾਲ ਥੋੜ੍ਹੀ ਥੋੜ੍ਹੀ ਸੁਧਾਰ ਸ਼ੁਰੂ ਕਰਤੀ। ਇਸ ਕਰਕੇ ਮੰਦਰ ਨਹੀਂ ਹੈ ਸਾਡਾ, ਹਰ ਮੰਦਰ ਇਹ ਸਰੀਰ ਹੈ, ਇਹ ਸਾਰਾ ਕੁਛ ਉੱਥੇ ਬਾਣੀ ਦੇ ਲਿਹਾਜ਼ ਨਾਲ ਹੋ ਰਿਹਾ। ਇਸ ਕਰਕੇ ਗੋਲਡਨ ਗੋਲਡਨ ਅੱਗੇ ਮਹਾਰਾਜ ਇਹੋ ਬਾਬਾ ਨਾਨਕ ਇਕੱਠੇ ਕਹੇਗਾ ਵੀ ਤੂੰ ਸੋਨੇ ਅਤੇ ਚਾਂਦੀ ਨੂੰ ਬੜਾ ਪਿਆਰ ਕਰ ਰਿਹਾ, ਵੀ ਤੂੰ ਕਚੱਜਪਣਾ ਕਰ ਰਿਹਾ। ਅਗਲੀ ਲਾਈਨ ਆਏਗੀ, ਇਸ ਕਰਕੇ ਪਹਿਲੀ ਲਾਈਨ ਉਹਨਾਂ ਨੇ ਕੱਟੀ, ਮੰਦਰ ਮਿੱਟੀ ਸੰਦੜੇ, ਮੰਦਰ ਮਿੱਟੀ ਸੰਦੜੇ, ਪੱਥਰ ਕੀ ਤੇਰਾ ਸਜਿਆ। ਇੱਥੋਂ ਪਹਿਲਾਂ ਲਿਖਿਆ ਸੋਏ ਨਾ ਰੁੱਖ ਰੁਪਾ ਜਿੱਥੇ ਅਜੇ ਬਾਣੀ ਚੋ ਰੁਪਈਆ ਨੀ ਉਹਨੂੰ ਚਾਂਦੀ ਸਮਝਣਾ, ਚਾਂਦੀ ਸੋਨਾ ਚਾਂਦੀ
ਸੋਨਾ ਰੁਪਾ ਰੰਗਲਾ ਮੋਤੀ ਤੈ ਮਾਣਿਕ ਜਿਓ ਇਸੇ ਵਸਤੂ ਸਹ ਦਿੱਤੀਆਂ ਮੈਂ ਤਿੰਨ ਸਿਓ ਲਾਇਆ
ਸੋਨਾ ਚਾਂਦੀ ਔਰ ਮੰਦਰਾਂ ਦੇ ਉੱਤੇ ਇਹ ਚਾੜ ਦੇਣਾ ਸੋਨਾ ਔਰ ਗਜ਼ਨਵੀ ਦੇ ਮੰ ਗਜ਼ਨਵੀ ਨਾ ਆਣ ਕੇ ਉਹ ਜਿਹੜਾ ਸੋਨੇ ਦਾ ਮੰਦਰ ਸੀ ਐਸਾ ਭੰਨਿਆ ਸਭ ਕੁਝ ਲੈ ਗਿਆ ਤੋੜ ਤਾੜ ਕੇ ਉਹ ਸਾਰਾ ਗਜ਼ਨਵੀ ਸੋਨਾ ਮੰਦਰਾਂ 'ਤੇ ਚਾੜਨਾ ਗੁਰਦੁਆਰਿਆਂ 'ਤੇ ਚਾੜਨਾ ਬਾਣੀ ਤੋਂ ਉਲਟ ਹੈ ਬਾਬੇ ਨਾਨਕ ਦਾ ਸ਼ਬਦ ਹੈ
ਸੋਨਾ ਰੂਪਾ ਰੰਗ ਲਾ ਸੋਨਾ ਰੂਪਾ ਰੰਗ ਲਾ
ਤਾਂ ਕਰਕੇ ਹੁਣ ਆਰਡਰ ਹੋ ਗਿਆ ਵੀ ਕੋਈ ਵੀ ਤਸਵੀਰ ਬਾਹਰ ਹਰਿਮੰਦਰ ਸਾਹਿਬ ਨੂੰ ਥੱਲੇ ਗੋਲਡਨ ਟੈਂਪਲ ਲਿਖ ਕੇ ਨਹੀਂ ਵੇਖ ਸਕਦੀ ਇਹ ਮਤ ਸੰਗਤਾਂ ਤੱਕ ਤਾਂ ਵੀ ਬਾਣੀ ਦਾ ਗੁਰੂ ਨਾਨਕ ਦੇ ਸ਼ਬਦਾਂ 'ਤੇ ਫੁੱਲ ਚਾੜਨਾ ਅਸੀਂ ਸੋਨੇ ਦੇ ਰੁਪਿਆਂ ਨੂੰ ਪਿਆਰ ਕਰਨ ਵਾਲੇ ਨਹੀਂ ਅਸੀਂ ਲੋਹੇ ਨੂੰ ਪਿਆਰ ਕਰਨ ਵਾਲੇ ਹਾਂ ਸਾਡਾ ਦਸਮ ਪਾਤਸ਼ਾਹ ਨੇ ਸਰਬ ਲੋਹ ਚਲਾਇਆ ਸਾਡਾ ਵੀ ਲੋਹੇ ਦੇ ਔਰ ਸ਼ਿਕਾਗੋ ਦੇ ਵਿੱਚ ਲਾਇਬ੍ਰੇਰੀ 'ਚ ਮੈਨੂੰ ਇੱਕ ਐਸੀ ਅੰਗਰੇਜ਼ ਦੀ ਕਿਤਾਬ ਲਿਖੀ ਹੈ ਵੀ ਪੰਜਾਬ 'ਚ ਇੱਕ ਐਸਾ ਫਾਰਸਾਈਟਡ ਗੁਰੂ ਹੋਇਆ ਜਿਹਨੇ ਆਇਰਨ ਦਿੱਤਾ ਆਪਣੀ ਕੌਮ ਨੂੰ ਖਾਣ ਨੂੰ ਆ ਜਿਹੜਾ ਅਸੀਂ ਗੋਲੀਆਂ ਖਾਂਦੇ ਆਇਰਨ ਦੀਆਂ ਕਹਿੰਦੇ ਐਸਾ ਗੁਰੂ ਉਹਨਾਂ ਦਾ ਉਹ ਕਹਿੰਦਾ ਸਰਬ ਲੋਹ ਤੋੜਿਆ ਔਰ ਗਰੀਬਾਂ ਦੀ ਤਾਤ ਏ ਇਸੇ ਕਰਕੇ ਮਹਾਰਾਜ ਨਾ ਅਨੰਦਪੁਰ ਸਾਹਿਬ ਬੈਠਿਆ ਨਾ ਜੋ ਜੋ ਦਿੱਲੀ ਦਰਬਾਰ ਦੇ ਹੁਕਮ ਸੀ ਉਹਨਾਂ ਨੂੰ ਉਲਟਾ ਕੇ ਰੱਖ ਦਿੱਤਾ ਤਾਂ ਉਹਨਾਂ ਨੂੰ ਇੰਨੀਆਂ ਤਕਲੀਫਾਂ ਸਹਿਣੀਆਂ ਪਈਆਂ ਦਿੱਲੀ ਦਰਬਾਰ ਦਾ ਹੁਕਮ ਆਇਆ ਵੀ ਸੋਨੇ ਦੀ ਮੋਹਰ ਜਿਹੜੀ ਦਿੱਲੀ ਤੋਂ ਬਾਦਸ਼ਾਹ ਦੀ ਨਿਕਲਦੀ ਹੈ ਉਹਨੂੰ ਜਿਹੜੇ ਵੀ ਰਿਆਇਆ ਦੇਖੇ ਖਾਸ ਕਰਕੇ ਹਿੰਦੂ ਰਿਆਇਆ ਉਹਨੂੰ ਮੱਥੇ ਨਾ ਲਾਵੇ ਜਿਹੜੀ ਵੀ ਮੋਹਰ ਆ ਸੋਨੇ ਦੀ ਸੀ ਉਹਨੂੰ ਮੱਥੇ ਨੂੰ ਲਾਉਂਦੇ ਸੀ ਉੱਤੇ ਫੋਟੋ ਹੁੰਦੀ ਸੀ ਬਾਦਸ਼ਾਹ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਮੇਰਾ ਹਰ ਸਿੱਖ ਇਹਨੂੰ ਜੁੱਤੀ ਨਾ ਸਵਾਊਗਾ ਹਰ ਸਿੰਘ ਮੇਰਾ ਜੁੱਤੀ ਨਾ ਸਵਾਏਗਾ ਔਰ ਮੱਥੇ ਨੂੰ ਕੀ ਲਾਏਗਾ ਗਰੀਬਾਂ ਦੀ ਤਾਤ ਲੋਹਾ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵੀ ਤੱਕ ਇਹ ਚੀਜ਼ ਸੀ ਵੀ ਅੰਗਰੇਜ਼ ਨਾਲ ਲਿਆ ਕੇ ਐਡਾ ਫੂਲਦਾਨ ਸੋਹਣਾ ਆ ਜਿਹੜਾ ਬਣਿਆ ਹੁੰਦਾ ਕਟਲਰੀ ਦਾ ਸਾਸਾ ਐਡਾ ਵੱਡਾ ਲਿਆ ਕੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ 'ਚ ਪੇਸ਼ ਕੀਤਾ ਸੁਣਨ ਵਾਲੀਆਂ ਗੱਲਾਂ ਹੋਣ ਦੀਆਂ ਤੱਕ ਇਹ ਸਾਰੀ ਚੀਜ਼ ਸੀ ਮਹਾਰਾਜੇ ਨੇ ਉਹ ਦੇਖਿਆ ਉਹਨਾਂ ਨੇ ਮਾਰਿਆ ਭਗਾ ਕੇ ਕੰਧ ਦੇ ਨਾਲ ਪਿਰ 'ਚ ਹੋ ਗਈ ਉਹ ਸਾਰੇ ਉਹ ਕਹਿੰਦੇ ਮਹਾਰਾਜ ਸਾਹਿਬ ਇਹ ਕੀ ਕੀਤਾ ਤੁਸੀਂ ਐਡਾ ਕੀਮਤੀ ਲਿਆਏ ਬਰਤਾਨੀਆ ਤੋਂ ਉੱਥੋਂ ਲੰਡਨੋਂ ਤੁਸੀਂ ਆ ਭੰਨ ਸਿੱਟਿਆ ਕਹਿੰਦੇ ਨਹੀਂ ਮੈਂ ਭੰਨਿਆ ਨਹੀਂ ਹੈ ਮੈਂ ਕਹਿੰਦਾ ਸਾਰਾ ਸ਼ੀਸ਼ਾ ਚੁੱਕ ਕੇ ਬਾਜ਼ਾਰ 'ਚ ਵੇਚ ਕੇ ਆਓ ਉਧਰ ਇੱਕ ਸਰਬ ਲੋਹ ਦਾ ਗੜਵਾ ਲਿਆਂਦਾ ਲੋਹੇ ਦਾ ਦੋ ਲੁਹਾਰ ਸੱਦੇ ਕਹਿੰਦੇ ਇਹਨੂੰ ਕੁੱਟੋ ਜ਼ਰਾ ਥੋੜਿਆਂ ਦੇ ਨਾਲ ਐਨ ਪਾ ਪੈ ਕੇ ਦੋਨੋਂ ਚੀਜ਼ਾਂ ਸ਼ੀਸ਼ੇ ਦੀਆਂ ਅਤੇ ਆਹ ਲੋਹਾ ਲੈ ਜਾਓ ਬਾਜ਼ਾਰ 'ਚ ਕਿਹਦਾ ਮੁੱਲ ਜ਼ਿਆਦਾ ਪੈਂਦਾ ਸੌ ਲੋਹੇ ਦਾ ਫਿਰ ਪਾ ਕੇ ਲੈਣਾ ਦੇਣਾ ਇਹਦੀ ਸ਼ੀਸ਼ੇ ਦਾ ਕੀ ਦੇਣਾ ਇਸ ਕਰਕੇ ਉਹ ਕਹਿੰਦਾ ਮੇਰੇ ਸਿੰਘਾਂ 'ਚ ਕੱਚੀ ਪਚੇਲੀ ਤੇਜ਼ ਨਹੀਂ ਚੱਲਣੀ ਸਾਡਾ ਗੁਰੂ ਸਾਨੂੰ ਲੋਹਾ ਦੇ ਗਿਆ ਇਸੇ ਕਰਕੇ ਦਸਮ ਪਾਤਸ਼ਾਹ ਨਾ ਸਰਬ ਲੋਕੀ ਰੱਛਾ ਹਮਨੇ ਸਰਬ ਲੋਕੀ ਰੱਛਾ ਸਦਾ ਹਮਨੇ ਕਿਉਂਕਿ ਤੇਗਾਂ ਲੋਹੇ ਦੀਆਂ ਸੀ ਸਾਰਾ ਲੋਹਾ ਔਰ ਗਰੀਬਾਂ ਦੀ ਤਾਤ ਇੱਥੇ ਤੱਕ ਕਿ ਪੁਰਾਤਨ ਨਿਹੰਗ ਸਿੰਘ ਭਾਗ ਸਾਹਿਬ ਜੀ ਪੁਰਾਣੇ ਸਿੰਘ ਰੇਲਵੇ ਲਾਈਨ 'ਤੇ ਪੈਰ ਨਹੀਂ ਰੱਖਦੇ ਉਹ ਸਾਡੇ ਪਿੰਡ ਆਵਾਸ ਕਿਹਾ ਜੀ ਕਹਿੰਦਾ ਨਾ ਇਹ ਲੋਹਾ ਹੈ ਮਹਾਰਾਜ ਦਾ ਹੁਕਮ ਹੈ ਵੀ ਸੋਨੇ ਦੀ ਮੋਹਰ ਨੂੰ ਜੁੱਤੀ ਲਾਓ ਔਰ ਲੋਹੇ 'ਤੇ ਪੈਰ ਨਾ ਰੱਖੋ ਅੱਜ ਕੱਲ੍ਹ ਗੋਲਡਨ ਟੈਂਪਲ ਮਸ਼ਹੂਰ ਕਰ ਦਿੱਤਾ ਸਾਰਾ ਜਿੰਨਾ ਟੈਕਸ ਦਾ ਪੈਸਾ ਸੀ ਉਸ ਰਾਜ 'ਚ ਸਿੱਖਾਂ ਦਾ ਜਿੰਨਾ ਪਠਾਣਾ ਗਰੀਬਾਂ ਦਾ ਖੂਨ ਚੂਸਿਆ ਟੈਕਸ ਦੇ ਪੈਸੇ 'ਚੋਂ ਬਣਦੀ ਉਹਨਾਂ ਨੇ ਲਿਆ ਕੇ ਸੋਨੇ ਦੇ ਪੱਤਰੇ ਚਾੜਤੇ ਪੁਜਾਰੀਆਂ ਨੂੰ ਖੁਸ਼ ਕਰਤਾ ਸੋਨਾ ਹੁਣ ਉਹ ਲੱਥ ਰਿਹਾ ਔਰ ਹੁਕਮ ਹੋ ਰਿਹਾ ਵੀ ਕੋਈ ਵੀ ਫੋਟੋ ਦੇ ਥੱਲੇ ਗੋਲਡਨ ਟੈਂਪਲ ਨਹੀਂ ਲਿਖਣਾ ਇਸੇ ਕਰਕੇ ਅਸੀਂ ਬਾਣੀ ਰਾਹੀਂ ਦੱਸ ਰਹੇ ਹਾਂ ਬਾਬੇ ਦੇ ਸ਼ਬਦ
ਸੋਨਾ ਰੂਪਾ ਰੰਗ ਲਾ ਸੋਨਾ ਰੂਪਾ ਰੰਗ ਲਾ
ਵਸਤੂ ਦਿੱਤੀਆਂ ਸੀ, ਤੂੰ ਇਹਨਾਂ ਨੇ ਚਿੱਤ ਲਾ ਲਿਆ ਤੇ ਜਿਹਨੇ ਦਿੱਤੀਆਂ ਉੱਥੋਂ ਤੂੰ ਮੁਨਕਰ ਹੋ ਗਿਆ।
ਸੇ ਵਸਤੂ ਸਹਿ ਦਿੱਤੀਆਂ, ਸੇ ਵਸਤੂ ਸਹਿ ਦਿੱਤੀਆਂ, ਮੈਂ ਤਿੰਨ ਸਿਉਂ ਲਾਇਆ ਚਿੱਤ ਜਿਉ।
ਦੂਸਰਾ ਕੀ,
ਮੰਦਰ ਮਿੱਟੀ ਸੰਦੜੇ, ਮੰਦਰ ਮਿੱਟੀ ਸੰਦੜੇ, ਪੱਥਰ ਕੀਤੇ ਰਸ ਜਿਉ। ਇਨੀ ਟੋਲੀ ਖੁੱਲੀ ਅਸ, ਇਸ ਕਾਂਤ ਨਾ ਬੈਠੀ ਪਾਸ ਜਿਉ।
ਕਾਂਤ ਦੇ ਪਾਸ ਬੈਠਣਾ ਕੀ ਹੈ, ਜਿਨ ਕੋ ਪੂਰਬੇ ਲਿਖਿਆ, ਗੁਰੂ ਰਾਮਦਾਸ ਸਾਹਿਬ ਦੀ ਤੁਕ, ਜਿਨ ਕੋ ਪੂਰਬੇ ਲਿਖਿਆ ਸੀ ਆਏ ਮਿਲੇ ਗੁਰ ਪਾਸ, ਮਨੇ ਪ੍ਰੀਤ ਲੱਗੀ ਤੇਨਾ ਗੁਰਮ ਖਾਂ। ਉਸ ਵੇਲੇ ਰਹਿ ਰਾਸ ਨਹੀਂ ਸੀ ਪੜ੍ਹਦੇ, ਹਰ ਨਾਮ ਤੇਨਾ ਰਹਿ ਰਾਸ। ਜਿਨ ਕੋ ਪੂਰਬੇ ਲਿਖਿਆ, ਉਹ ਕਿਸੇ ਗੁਰੂ ਕੋਲ ਚੱਲ ਕੇ ਨਹੀਂ ਜਾਸਦੇ ਬੈਠਦੇ ਵੀ ਉੱਥੇ ਬੈਠੇ ਆ ਬਾਬਾ ਜੀ ਸਾਧ ਦੇ ਦਰਸ਼ਨ। ਜਿਨ ਕੋ ਪੂਰਬੇ ਲਿਖਿਆ ਪਾਸੇ ਹੈ, ਸੱਸੇ ਦੀ ਸਿਆਰੀ ਖੁੱਲੇਗੀ, ਮਤਲਬ ਜਿਨ ਕੋ ਪੂਰਬੇ ਲਿਖਿਆ ਉਹ ਆਪਣੇ ਅੰਦਰ ਹੀ ਗੁਰੂ ਦੇ ਪਾਸ ਬੈਠ ਜਾਂਦੇ, ਕਿਉਂਕਿ ਸਾਡਾ ਗੁਰੂ ਸਾਡੇ ਅੰਦਰ। ਜਿਨ ਕੋ ਪੂਰਬੇ ਲਿਖਿਆ, ਬਾਕੀ ਜਿਹਨਾਂ ਦਾ ਨਹੀਂ ਲਿਖਿਆ ਉਹ ਬਾਹਰ ਠੇਡੇ ਖਾਂਦੇ ਰਹਿਣਗੇ। ਜਿਨ ਕੋ ਪੂਰਬੇ ਲਿਖਿਆ ਸੀ ਆਏ ਮਿਲੇ ਗੁਰ ਪਾਸੇ, ਪਾਸ ਹੀ ਹੈ ਤੇਰੇ ਅੰਦਰ ਹੀ, ਉਹਨਾਂ ਨੂੰ ਫਿਰ ਮਨੇ ਪ੍ਰੀਤ ਲੱਗੀ, ਮਨ 'ਚ ਪ੍ਰੀਤ ਲੱਗ ਜਾਂਦੀ, ਮਨੇ ਪ੍ਰੀਤ ਲੱਗੀ ਤੇ ਨਾ ਗੁਰਮੁਖਾਂ, ਹਰ ਨਾਮ ਜਿਹਨਾਂ ਰਹਿ ਰਾਸ ਏ। ਇਸੇ ਕਰਕੇ ਬਾਬੇ ਦੀ ਨਾਮ ਦੇ ਸ਼ਬਦਾਂ 'ਚ ਸੇਧ ਲੈ ਕੇ ਸਾਡਾ ਕੰਧ ਸਾਡੇ ਕੋਲ ਹੈ, ਉਹਦੇ ਪਾਸ ਆਪਣਾ ਮਨ ਬਿਠਾਲਣਾ ਹੈ। ਰੋਜ਼ ਆਓ ਆ ਸ਼ਬਦ ਦੇ ਉੱਤੇ ਗੁਰੂ ਬਾਬੇ ਦਾ ਸ਼ਬਦ ਲਈਏ ਜਿਹੜਾ ਤੁਹਾਨੂੰ ਜ਼ੁਬਾਨੀ ਯਾਦ ਹੋਏਗਾ।
ਮੰਦਰ ਮਿੱਟੀ ਸੰਦੜੇ, ਮੰਦਰ ਮਿੱਟੀ ਸੰਦੜੇ, ਪੱਥਰ ਕੀਤੇ ਰਾਸ ਜਿਉ।
ਰੋਜ਼ ਸ਼ਬਦ ਹਜ਼ਾਰੇ 'ਚ ਤੁਸੀਂ ਪੜ੍ਹਦੇ ਹੋ, ਔਰ ਸ਼ਬਦ ਜ਼ੁਬਾਨੀ ਯਾਦ ਹੈ, ਔਰ ਉਹ ਵੀ ਗੁਰੂ ਬਾਬੇ ਨਾਨਕ ਦਾ ਸ਼ਬਦ ਹੈ। ਜੇ ਤੂੰ ਆਸੇ ਤਾਂ ਕਦੀ ਅਸੀਂ ਸਮਝ ਕੇ ਸੇਧ ਨਹੀਂ ਲਈ ਵੀ ਬਾਬਾ ਨਾਨਕ ਮੰਦਰ ਕਿੱਥੇ ਹੈ, ਬਾ ਸਾਡਾ ਗੁਰਦੁਆਰਾ ਕਿੱਥੇ ਆ, ਅਸੀਂ ਬਾਬਾ ਨਾਨਕ ਕਿਹਨੂੰ ਮੰਦਰ ਕਹਿ ਰਿਹਾ ਹੈ। ਔਰ ਜਿਹੜਾ ਸਾਡਾ ਸਰੀਰ ਹੈ, ਮੁਸਲਮਾਨਾਂ 'ਚ ਬੜੇ ਕਲੰਦਰ ਫਕੀਰ ਹੁੰਦੇ ਸੀ, ਲਫਜ਼ ਆਏਗਾ ਕਲੰਦਰ ਦਾ, ਔਰ ਤੁਸੀਂ ਆਮ ਸੀਡੀ ਸੁਣੀ ਹੋਣੀ ਮਸਤ ਕਲੰਦਰ ਮਸਤ ਕਲ, ਮੁਸਲਮਾਨਾਂ 'ਚ ਲੀੜਾਂ ਪਾ ਕੇ ਲਿਬਾਸ ਆਲੇ ਦੁਆਲੇ ਕਲੰ ਮਸਤ ਕਲੰਦਰ ਮਸਤ ਕਲੰਦਰ। ਉਹ ਬਾਬਾ ਕਲੰਦਰ ਦਾ ਵੀ ਦੱਸੇਗਾ ਵੀ ਬਾਹਰਲਾ ਭੇਖ ਫਕੀਰਾਂ ਵਾਲਾ ਨਾ ਬਣਾ ਨਾ ਕੇ ਨਾ ਮਿੱਟ ਨੱਚ ਟੱਪ, ਅਸਲ ਕਲੰਦਰ ਕੀ ਹੈ ਸਾਡਾ, ਸਾਡੇ ਲਈ ਮੰਦਰ ਕਿਹੜਾ ਹੈ ਅਤੇ ਕਲੰਦਰ ਕੌਣ ਹੈ। ਬਾਬਾ ਬਲਾਵਲ ਰਾਗ ਦੇ ਸ਼ਬਦ 'ਚ ਕਿਹਾ, ਰੋਜ਼ ਸ਼ਬਦ ਅਧਾਰੇ ਦਾ ਪਾਠ ਕਰਦੇ ਹੋ, ਅੱਜ ਉਹਨੂੰ ਗਾਇਨ ਕਰੀਏ ਰਸ ਕੇ ਵੀ ਸਾਡਾ ਕਲੰਦਰ ਕੀ ਹੈ, ਮਨ ਕੀ ਹੈ, ਸਾਡਾ ਤੀਰਥ ਕੀ ਹੈ, ਅਸੀਂ ਨਹਾਉਣਾ ਕਿੱਥੇ ਹੈ, ਕੀ ਕਰਨਾ। ਜਦਕਿ ਗੁਰੂ ਨਾਨਕ ਨੇ ਕੋਈ ਤਲਾਅ ਨਹੀਂ ਬਣਾਇਆ, ਕੋਈ ਐਸੀ ਚੀਜ਼ਾਂ ਨਹੀਂ ਬਣਾਈਆਂ ਜਿਹੜਾ ਹਰ ਗੁਰਦੁਆਰੇ ਦੇ ਲਾਗੇ ਤਲਾਅ ਬਣ ਰਿਹਾ, ਔਰ ਪਈ ਦੁਨੀਆ ਨਹਾ ਰਹੀ, ਉੱਥੇ ਬੋਰਡ ਲੱਗੇ ਹੈ ਵੀ ਰਾਮਦਾਸ ਸਰੋਵਰੇ ਨਹਾਤੇ ਸਭ ਉਤਰੇ ਪਾਪ ਕਮਾਤੇ। ਆਹ ਹੁਣ ਬੰਗਲਾ ਸਾਹਿਬ ਅਸੀਂ ਰਹਿਣ ਸਫਾਈਆਂ ਕਰਦੇ ਰਹੇ ਸਾਹ, ਉੱਥੇ ਹੁਣ ਸਾਰਾ ਸੰਤਾਂ ਨੇ ਉੱਥੇ ਲਾਗੇ ਤਲਾਅ ਬਣਾਤਾ ਨਹਾਉਣ ਨੂੰ ਸਾਰੇ, ਔਰ ਪਏ ਲੋਕ ਬਾਕੀ ਕੌਮਾਂ ਵੀ ਨਿੱਕਰਾਂ ਪਾਪਾ ਨਹਾ ਰਹੇ ਨੇ ਵੀ ਰਾਮਦਾਸ ਸਰੋਵਰ ਨਹਾਤੇ ਸਭ ਤੇਰੇ ਪਾਪ ਕਮਾ। ਉਹ ਕਦੀ ਦੇਖਦੇ ਲਓ ਵੀ ਬਾਬਾ ਨਾਨਕ ਕਿੱਥੇ ਨਹਾਉਂਦਾ ਹੈ। ਉਹ ਸ਼ਬਦ ਤੁਹਾਨੂੰ ਰੋਜ਼ ਉਹ ਸ਼ਬਦ ਪੜ੍ਹ ਲੈਣਾ, ਸ਼ਬਦ ਮਨ ਮੰਦਰ ਤਨ ਵੇਸ ਕਲੰਦਰ ਘਾਟੀ ਤੀਰਥੇ ਨਹਾਵਾਂ, ਇੱਕ ਸਭ 'ਚ ਨਹਾਉਣਾ ਜਾ ਕੇ ਉੱਥੇ। ਅਸੀਂ ਉਹ ਸ਼ਬਦ ਬਲਾਵਲ ਰਾਗ 'ਚ ਹੀ ਪੜ੍ਹਾਂਗੇ, ਔਰ ਸਾਰੇ ਜਣੇ ਬੋਲਿਓ, ਔਰ ਫਿਰ ਇਹਦੇ ਚਮਤਕਾਰ ਦੇਖਿਓ ਵੀ ਬਾਬਾ ਕੀ ਕਹਿੰਦਾ। ਜਦੋਂ ਹੁਣ ਪਾਠ ਕਰੋਗੇ ਜਾ ਕੇ ਚੰਗਿਆੜੇ ਨਿਕਲਣਗੇ ਅੰਦਰੋਂ ਵੀ ਅਸੀਂ ਤਾਂ ਸਾਰੇ ਉਲਟ ਕੰਮ ਕਰ ਰਹੇ ਹਾਂ। ਤੋ ਬਲਾਵਲ ਮਹੱਲਾ ਪਹਿਲਾ ਗੁਰੂ ਨਾਨਕ ਦੇ ਦਰਸ਼ਨ ਅਸੀਂ ਸ਼ਬਦ ਰਾਹੀਂ ਕਰ ਰਹੇ ਹਾਂ, ਔਰ ਪੇਜ ਹੈ 795 795 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ।
ਮਨ ਮੰਦਰ ਤਨ ਵੇਸ਼ ਕਲੰਦਰ ਕਾਟ ਹੀ ਤੀਰ ਤੇ ਨਾ।
ਬੜਾ ਮਿੱਠਾ ਰਾਗ ਹੈ ਬਲਾਵਲ ਰਾਗ, 9-10 ਵਜੇ ਦਾ ਰਾਗ, ਔਰ ਬਲਾਵਲ ਦੀ ਚੌਂਕੀ 'ਚ ਬਲਾਵਲ ਰਾਗ ਬਲਾਵਲ ਦਾ ਸ਼ਬਦ ਹੈ, ਔਰ ਉਹਦੇ 'ਚ ਪੂਰੀਆਂ ਸਿਆਰੀਆਂ ਔਰ ਸਭ ਕੁਛ ਬੋਲਿਆ ਜਾਊ। ਆਓ ਆਪਾਂ ਸੰਗਤ ਰਲ ਮਿਲ ਕੇ ਜਿਹੜਾ ਸ਼ਬਦ ਹੈ ਰੋਜ਼ ਹਜ਼ਾਰੇ 'ਚ ਪੜ੍ਹਦੇ, ਅੱਜ ਉਹਦਾ ਗਾ ਗਾ ਕੇ ਰਸ ਰਸ ਕੇ ਰਸ ਲਈਏ।
ਮਨ ਮੰਦਰ ਤਨ ਵੇਸ਼ ਕਲੰਦਰ ਕਾਟ ਹੀ ਤੀਰਥ ਨਾਮਾ।
ਤੀਰਥ ਨਹੀਂ ਨਿਕਲੂਗਾ, ਤੀਰਥੇ ਨਾਮਾ ਸਿਹਾਰੀ ਬੋਲੀ ਜਾਊਗੀ।
ਮਨ ਮੰਦਰ ਤਨ ਵੇਸ਼ ਕਲੰਦਰ ਕਾਟ ਹੀ ਤੀਰਥ ਨਾਮਾ।
ਮੈਂ ਆਪਣੇ ਮਨ ਨੂੰ ਹੀ ਮੰਦਰ ਸਮਝਦਾ ਹਾਂ, ਮੇਰਾ ਮਨ ਹੀ ਮੰਦਰ ਹੈ, ਔਰ ਜਿਹੜਾ ਮੇਰਾ ਤਨ ਹੈ ਉਹ ਤਲਾ ਇਹੋ ਹੀ ਸਾਰੇ ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛੱਤ ਨਾਨਕ ਗੁਰਬਿਨ ਮਾਨਕਾ ਤਾਕ ਨਾ ਉਗੜੇ ਅਵਰ ਨਾ ਕੁੰਜੀ ਹੱਥ। ਕਿਹਦੀ ਬਾਣੀ ਹੈ ਇਹ? ਗੁਰੂ ਨਾਨਕ ਨੇ ਜਿਹੜਾ ਪਹਿਲਾ ਸ਼ਗਿਰਦ ਚੰਡਿਆ ਸੀ ਆਪਣਾ ਗੁਰੂ ਅੰਗਦ ਸਾਹਿਬ, ਵੀ ਆਹੜਾ ਕੋਠਾ ਤਨ ਦਾ ਇਹੋ ਤੇ ਛੱਤ ਪਈ ਉਸ ਮੰਦਰ ਦੇ, ਔਰ ਇਹ 'ਚ ਤਾਲਾ ਕੁੰਡਲੀ ਅੰਦਰ ਮਨ ਨੂੰ ਲੱਗਾ ਗੁਰ ਕੁੰਜੀ, ਉਹ 'ਚ ਜਿਹੜਾ ਰਾਰੇ ਨੂੰ ਔਂਕੜ ਹੈ ਜਿਹੜਾ ਗੁਰਮੰਤਰ ਆ ਉਹਦੇ ਨਾਲ ਮੈਂ ਅੰਦਰ ਵੜ ਕੇ ਉਹ ਤਾਲਾ ਖੋਲਦਾ ਮਨ ਦਾ ਮੰਦਰ ਦਾ, ਔਰ ਉਹਦੇ ਉੱਤੇ ਛੱਤ ਕਿੱਡੀ ਵੱਡਾ ਗੁਰਦੁਆਰਾ ਬਣਿਆ ਅੰਦਰ ਮੰਦਰ, ਵੀ ਮੇਰਾ ਸਾਰਾ ਤਨ ਹੀ ਉਹ ਕੋਠਾ ਅਤੇ ਇਹਦੀ ਤਨ ਛੱਤ ਪਈ ਆ ਉੱਤੇ, ਇਹਦੇ ਅੰਦਰ ਮੰਦਰ ਹੈ ਇੱਕ ਉਹਨੂੰ, ਪਰ ਕੁੰਡਲੀ ਸੰਗਤ ਸੰਗਲੀ ਕੁੰਡੀ ਲੱਗਾ ਔਰ ਗੁਰੂ ਦੇ ਸ਼ਬਦ ਤੋਂ ਬਗੈਰ ਖੁੱਲ੍ਹਣਾ ਨਹੀਂ ਹੈ। ਗੁਰ ਕੁੰਜੀ ਪਾਹੂ ਨਿਵਲ ਕਹਿੰਦੇ ਹੈ, ਪਾਹੂ ਕਹਿੰਦੇ ਆ ਡਾਕੂਆਂ ਨੂੰ, ਨਿਵਲ ਕਹਿੰਦੇ ਜਿਹੜਾ ਸੰਗਲੀ ਹੁਣ ਜਿੰਦਰਾ ਲੱਗਾ ਹੋਏ ਅਤੇ ਉਹ ਡਾਕੂਆਂ ਲਈ ਡਾਕੂਆਂ ਵੀ ਇਹ 'ਚ ਕੱਢ ਕੇ ਨਾ ਲੈ ਜੇ, ਗੁਰ ਬਗੈਰ ਉਹ ਤਾਕ ਉੱਗੜਨਾ ਨਹੀਂ ਨਾ ਖੁੰਡਾ, ਇਸ ਕਰਕੇ ਗੁਰੂ ਦੀ ਲੋੜ ਹੈ। ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛੱਤ, ਇਹਦੇ 'ਤੇ ਇੱਕ ਅੰਦਰ ਹੀ ਆ ਸਭ ਕੁਛ, ਕੋਠਾ ਸਾਡਾ ਤਨ ਹੈ। ਇਸੇ ਤਰ੍ਹਾਂ ਜਿਹੜੇ ਲਿਬਾਸ ਦੇ ਤਨ ਹੁੰਦਿਆਂ ਹੋਇਆਂ ਜਿਹੜੇ ਕਲੰਦਰ ਲੋਕ ਸੀ, ਫਟੀਆਂ ਪੁਰਾਣੀਆਂ ਲੀਰਾਂ ਲੈਣੀਆਂ, ਮਸਤ ਕਲੰਦਰ ਆ ਵੀ ਅਸੀਂ ਬੜੇ ਕਲੰਦਰ ਹੈ, ਮਹਾਰਾਜ ਕਹਿੰਦੇ ਤੇਰਾ ਤਨ ਹੀ ਕਲੰਦਰ ਹੈ, ਤਨ ਉੱਤੇ ਟੱਕਿਆ ਪਿਆ ਸਾਰੀ ਚੀਜ਼, ਬਾਹਰਲਾ ਲਿਬਾਸ ਹੋਰ ਨਾ ਉੱਤੇ ਪਾ, ਕਿਉਂਕਿ ਅੱਜ ਕੱਲ੍ਹ ਸਭ ਤੋਂ ਜ਼ਿਆਦਾ ਜਿਹੜਾ ਵਿਗਾੜ ਹੋ ਰਿਹਾ ਨਾ ਹੈ ਉਹ ਅਸੀਂ ਬਾਹਰਲੇ ਲਿਬਾਸ 'ਤੇ ਜ਼ਿਆਦਾ ਜ਼ੋਰ ਲਾਉਂਦੇ ਹਾਂ ਸਿੱਖੀ 'ਚ। ਉਹ ਕਹਿੰਦੇ ਜੀ ਬਾਣੀ ਵੀ ਜ਼ਰੂਰਤ ਹੈ ਪਰ ਬਾਣਾ ਵੀ ਤਾਂ ਬੜੀ ਜ਼ਰੂਰੀ ਆ, ਅਸੀਂ ਕਹਿੰਦੇ ਸਾਰਾ ਬਾਣਾ ਤੇ ਰਿਜੈਕਟ ਆ ਭੇਖ ਹੈ ਸਾਰੀ ਬਾਣੀ, ਬਾਣੀ ਜ਼ਰੂਰ ਠੀਕ ਹੈ, ਬਾਣਾ ਬਾਣਾ ਕਿੱਥੇ ਲਿਖੇ ਆ, ਬਾਣਾ ਤਾਂ 100 ਵਾਰੀ ਕਈ ਤੁਕਾਂ 'ਚ ਰਿਜੈਕਟਡ ਹੈ ਵੀ ਬਾਹਰਲਾ ਭੇਖ ਆ, ਬਾਬਾ ਨਾਨਕ ਹੀ ਬਾਹਰਲਾ ਕਲੰਦਰਾਂ ਦਾ ਭੇਖ ਕੱਟ ਰਿਹਾ, ਕਹਿੰਦਾ ਮੇਰਾ ਤਾਂ ਨਹੀਂ, ਇਟ ਸੈਲਫ ਹੀ ਮੈਨੂੰ ਸਭ ਚੀਜ਼ਾਂ ਤੋਂ ਬਚਾਉਂਦਾ ਗਰਮੀ ਸਰਦੀ ਸਾਰਾ, ਔਰ ਇਹਦੇ ਉੱਤੇ ਮੈਂ ਕੱਪੜੇ ਵੀ ਉਹ ਪੈਂਦਾ ਵੀ ਨਾ, ਸੋ ਪੈਦਾ ਖੁਸ਼ੀ ਖੁਆਰ ਜਿਤ ਪੈਦੇ ਤਨ ਪੀੜੀਏ ਮਨ ਵਿੱਚ ਚੱਲੇ ਵਿਕਾਰ। ਮੈਂ ਪਾਉਣਾ ਵੀ ਉਹੋ ਜਿਹਾ, ਮੈਂ ਬੜਾ ਈਜ਼ੀ ਗੋਇੰਗ ਪਰਸਨ ਹਾਂ, ਜੋ ਮੈਨੂੰ ਲਿਬਾਸ ਐਂ ਈਜ਼ੀ ਮਿਲਦਾ ਸਾਰਾ। ਉਹ ਕਹਿੰਦਾ ਉਹ ਕਹਿੰਦਾ ਲਿਬਾਸ ਹੈ ਜਿਹਦਾ ਤਨ ਹੀ ਪੀੜਿਆ ਜਾਏ ਕੱਸਿਆ ਰਹੇ ਹਰ ਵੇਲੇ ਉਹ ਸਾਰਾ। ਅੱਜ ਕੱਲ੍ਹ ਉਹ ਚੀਜ਼ ਚੱਲ ਰਹੀਆਂ ਜੀਨਾਂ, ਕਦੀ ਦੇਖੋ ਜਿਹਦਾ ਰਿਵਾਜ਼ ਤੁਰ ਪਿਆ, ਉਹ ਚੂੜੇ ਝਾੜੂ ਦਿੰਦੇ ਵੀ ਜੀਨਾਂ ਪਾਈ ਜਾਂਦੇ, ਜੀਨ ਦਾ ਇੰਨਾ ਰਿਵਾਜ਼ ਤੁਰ ਪਿਆ, ਔਰ ਬੰਦੇ ਨੂੰ ਉਹ ਬੱਸ 'ਤੇ ਚੜ੍ਹਨ ਲੱਗੇਗਾ ਕੱਲ੍ਹ, ਅਗਲੇ ਕਹਿੰਦੇ ਬੀਬੀ ਠਹਿਰ ਜਾ ਮੈਂ ਤੈਨੂੰ ਚੱਕ ਕੇ ਤਾਂ ਚਾੜ ਦਿੰਦਾ। ਉਹ ਕੀ ਹੈ, ਸੋ ਪੈਦਾ ਖੁਸ਼ੀ ਖੁਆਰ ਜਿਤ ਪੈਦੇ ਤਨ ਪੀੜੀਏ ਮਨ ਮੈਂ ਚੱਲੇ ਵਿਕਾਰ। ਉਹ ਠੀਕ ਹੈ ਫੈਸ਼ਨ ਹੋ ਗਿਆ ਅਤੇ, ਲੇਕਿਨ ਬਾਬੇ ਨਾਨਕ ਦੀ ਬਾਣੀ ਹਰ ਥਾਂ ਗਾਈਡ ਕਰਦੀ, ਪਾਵੋ ਉਹ ਜਿਹੜਾ ਤਨ ਨੂੰ ਸੁਖੀ ਹੋਵੇ, ਖਾਵੋ ਉਹ ਜਿਹਦੇ ਨਾਲ ਤੁਹਾਡੀ ਸਿਹਤ ਬਣੇ, ਬਾਕੀ ਦੁਨੀਆ ਲਈ ਜੋ ਤੁਸੀਂ ਮਰਜ਼ੀ ਕਰੀ ਚੱਲੋ। ਤੋ ਤਨ ਦੇ ਉੱਤੇ ਆ ਰਿਹਾ ਬਾਬਾ ਕਹਿੰਦਾ ਸੋ ਪੈਦਾ ਖੁਸ਼ੀ ਖੁਆਰ ਜਿਤ ਪੈਦੇ ਤਨ ਪੀੜੀਏ, ਮਤ ਤਨ ਨੂੰ ਦੁੱਖ ਦਓ, ਤਨ ਨੂੰ ਪੀੜਿਆ ਜਾਏ ਉਹ ਕਾਹਦਾ ਲਿਬਾਸ ਹੈ। ਤੋ ਇਸ ਕਰਕੇ ਦੇਖਣ ਵਾਲੇ ਦੇ ਹੀ ਅੰਦਰ ਭੈੜੇ ਖਿਆਲਾਤ ਆ ਜਾਣ, ਤੋ ਸੋ ਪੈਦਾ ਖੁਸ਼ੀ ਖੁਆਰ, ਜਿਤ ਪੈਦੇ ਤਨ ਪੀੜੀਏ ਮਨ ਮੇ ਚੱਲੇ ਵਿਕਾਰ। ਇਸ ਕਰਕੇ ਉਹ ਜਿਹੜਾ ਤਨ ਸੀ ਉਹ ਸਾਡਾ ਆਲੇ ਦੁਆਲੇ ਲੀਰਾਂ ਭੇਖ ਜਾਂ ਬੜੇ ਬੜੇ ਸਾਧੂਆਂ ਦੇ ਜਿਹੜੇ ਲਿਬਾਸ ਪਾਲਣੇ ਸਾਰੇ ਪਿੱਛੇ ਇੱਜੜ ਦਾ ਇੱਜੜ ਹੀ ਉਸੇ ਲਿਬਾਸ 'ਚ ਹੁੰਦਾ ਸਾਰਾ। ਉਹ ਭਾਈ ਤੁਸੀਂ ਆਰਡੀਨਰੀ ਬੰਦੇ ਵਾਂਗੂ ਨਹੀਂ ਰਹਿ ਸਕਦੇ। ਗੁਰੂ ਮਹਾਰਾਜ ਤਾਂ ਸਾਰੇ ਆਰਡੀਨਰੀ ਬੰਦੇ ਆ। ਬਾਬਾ ਗੁਰੂ ਅਰਜਨ ਦੇਵ ਜੀ ਕਹਿੰਦਾ, ਬਾਹਰ ਸੂਤ ਸਗਲ ਸਿਉ ਮੌਲਾ, ਅਲਿਪਤ ਰਹੂੰ ਜੈਸੇ ਜਲ ਮੇਂ ਕੌਲਾ, ਸਾਚ ਨਾਮੇ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਬਾਗਾ, ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਤਾਣਾ, ਅਣ ਹੁੰਦਾ ਆਪ ਵੰਡਾਏ, ਕੋਈ ਐਸਾ ਭਗਤ ਸਦਾਏ। ਕਿੱਥੇ ਬਾਣੀ ਆਈ ਹੈ? ਬਾਬੇ ਫਰੀਦ ਦੀ ਬਾਣੀ 'ਤੇ ਨੋਟ ਚਾੜੇ ਆ ਇਹ ਸ਼ੇਖ ਫਰੀਦ। ਅੱਜ ਦਾ ਤੂੰ ਕਹਿੰਦਾ ਕਾਲੇ ਮੈਂਡੇ ਕੱਪੜੇ ਜਾਂ ਤੁਸੀਂ ਖਾਸ ਆਪਣੇ ਤਨ ਦੇ ਉੱਤੇ ਪਾ ਕੇ ਤੁਸੀਂ ਫਕੀਰ ਬਣੇ ਹੋ, ਤੁਸੀਂ ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਤਾਣਾ, ਅਣ ਹੁੰਦਾ ਆਰਡੀਨਰੀ ਬੰਦਿਆਂ ਦੇ ਰੋਹ ਵਿੱਚ, ਨਹੀਂ ਤੁਹਾਡੇ 'ਚ ਹਮੇ ਆ ਜਾਏਗੀ। ਇਸ ਕਰਕੇ ਲਹਿਦਾ ਨਹੀਂ ਚੀਜ਼ ਤੋਰੀ, ਕੋਈ ਕਲਟਾ ਲਹਿਦਾ ਨਹੀਂ ਤੋਰਿਆ। ਮਹਾਰਾਜ ਗੁਰੂ ਮਹਾਰਾਜ ਮੰਜੀ 'ਤੇ ਬੈਠਦੇ ਸੀ, ਸਾਰਾ ਕੁਛ ਹੀ ਸਾਰੇ, ਕਦੀ ਜੋ ਚੀਜ਼ਾਂ ਹੋ ਰਹੀਆਂ ਟੋ ਰਹੀਆਂ ਅਸੀਂ ਤਦੇ ਬਾਣੀ 'ਤੇ ਕੱਢ ਰਹੇ ਹਾਂ ਵੀ ਇੱਥੇ ਬਾਬੇ ਨੇ ਤਨ ਵੇਸ ਕਲੰਦਰ ਕਿਉਂ ਲਿਖਿਆ। ਅਸੀਂ ਕੋਈ ਬਾਹਰਲਾ ਵੇਸ ਫਕੀਰਾਂ ਵਾਲਾ ਸਾਧਾਂ ਵਾਲਾ ਨਹੀਂ ਬਣਾਉਣਾ। ਮਨ ਮੰਦਰ ਅੰਦਰ ਹੈ ਸਾਡਾ, ਔਰ ਜਿਹੜਾ ਤਨ ਹੈ ਉਹ ਸਾਡਾ ਵੇਸ ਹੀ ਹੈ, ਇਟ ਸੈਲਫ ਹੀ।
ਮਨ ਮੰਦਰ ਤਨ ਵੇਸ ਕਲੰਦਰ,
ਜਪ ਜੀ ਦਾ ਇੰਨਾ ਘੋਟਾ ਲੱਗ ਰਿਹਾ ਪਾਠ ਨੂੰ। ਉਹ ਹੈ ਵੀ ਤੀਰਥ ਨਾਵਾਂ ਜੇ ਤਿਸ ਭਾਵਾਂ, ਔਰ ਤੀਰਥ ਹੈ ਅੰਤਰਗਤ ਮਲੇ ਤੀਰਥ ਨਾਂ, ਆਉਂਦੀ ਨਹੀਂ ਬਾਣੀ ਤੋਂ ਵੀ ਅੰਦਰਲੇ ਬੰਨੇ ਅਸੀਂ ਨਹਾਉਣਾ ਹੈ। ਬਾਬਾ ਨਾਨਕ ਕਹਿੰਦਾ, ਸਾਰ ਅਪਸਰ ਕੀ ਸਾਰ ਨਾ ਜਾਣੇ, ਫਿਰ ਫਿਰ ਕੀਚ ਬੁਡਾਈ ਜੀਓ, ਅੰਤਰ ਮੈਲ ਲੋਭ ਬਹੁਤ ਝੂਠੇ, ਬਾਹਰੇ ਨਹਾਵੋ ਕਾਹੀਂ ਜੀ। ਬਾਬੇ ਨਾਨਕ ਦੀ ਬਾਣੀ ਹੈ। ਇਸ ਕਰਕੇ ਬਾਬਾ ਨਾਨਕ ਕਹਿੰਦਾ, ਮੇਰਾ ਮੰਦਿਰ ਵੀ ਅੰਦਰ ਹੀ ਹੈ, ਤੀਰਥ ਵੀ ਅੰਦਰ ਹੀ ਹੈ, ਔਰ ਮੈਂ ਅੰਦਰ ਹੀ ਨਹਾ ਲੈਂਦਾ ਘੱਟ ਜਿੱਥੇ ਆ ਜਾਏ ਬਾਣੀ 'ਚ, ਉਹ ਘੜਾ ਨਹੀਂ ਸਮਝਣਾ। ਜਿੱਥੇ ਘੱਟ ਅਤੇ ਘਰ ਆ ਜਾਏ ਉਹ ਸਾਡੀ ਬੋਡੀ ਵੱਲ ਇਸ਼ਾਰਾ ਹੈ, ਕਾਇਆ ਅੰਦਰ, ਵੀ ਮੈਂ ਆਪਣੀ ਕਾਇਆ ਦੇ ਅੰਦਰ ਹੀ ਨਹਾ ਲੈਂਦਾ ਹੈ।
ਮਨ ਮਨ ਮੰਦਰ ਤਨ ਵੇਸ ਕਲੰਦਰ, ਕਾਟੀ ਤੀਰਥ ਨਾ, ਮਨ ਮੰਦਰ ਤਨ ਵੇਸ ਕਲੰਦਰ।
ਕਦੀ ਤੁੱਕ ਨਹੀਂ ਕਲੀਅਰ ਹੋ ਸਕਦੀ ਜੇ ਸ਼ਬਦਾਂ ਨੂੰ ਸ਼ਬਦਾਂ ਨਾਲ ਖੋਲਾਂਗੇ। ਵੇਸ ਕਲੰਦਰ ਦਾ ਹੁਣ ਪਤਾ ਲੱਗ ਗਿਆ ਵੀ ਅਸੀਂ ਬਾਹਰਲਾ ਦਿਖਾਵਾ ਕਿਸੇ ਚੀਜ਼ ਦਾ, ਅਸੀਂ ਆਰਡੀਨਰੀ ਸਿੱਖਾਂ 'ਚ ਮਿਲ ਕੇ ਸਾਰਾ ਉੱਦਾਂ ਦਾ ਲਿਬਾਸ ਰੱਖਣਾ, ਔਰ ਉਹਦੇ ਮਾਰ ਕਹਿੰਦੇ ਵੀ ਜਿਹੜੇ ਕਲੰਦਰ ਸੀ ਲੀਰਾਂ ਪਾ ਕੇ ਮਾਰ ਨੱਚਦੇ ਟੱਪਦੇ ਕਲੰਦਰ, ਕਹਿੰਦਾ ਮੇਰਾ ਤਨ ਹੀ ਇਸ ਕਰ ਹਰ ਚੀਜ਼ ਲਈ ਕੋਠਾ ਹੈ, ਇਸ ਮੇਰੇ ਅੰਦਰਲੇ ਇੰਟਰਨਲ ਔਰਗਨਸ 'ਤੇ ਮਨ ਕੋਠਾ ਤਨ ਛੱਤ, ਇਸ ਕਰਕੇ ਅੰਦਰ ਚੀਜ਼ ਆਉਣਾ ਤਾਂ ਖੋਲ੍ਹਣਾ ਹਾਂ। ਤੋ ਗੁਰ ਕੁੰਜੀ ਪਾਹੂ ਨੇਵਲ ਮਨ ਕੋਠਾ ਤਨ ਛੱਤ, ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੇ। ਮਨ ਦਾ ਮੰਦਰ ਨਹੀਂ ਲੱਭਣਾ ਜਿਨ ਚੱਕਰ ਅਸੀਂ ਗੁਰੂ ਵਾਲੇ ਨਹੀਂ ਬਣਦੇ।
ਮਨ ਮੰਦਰ ਵੇਸ ਕਲੰਦਰ, ਕਾਟੀ ਤੀਰਥ ਨਾ,
ਗੁਰਮੁਖੇ, ਬਾਬੇ ਦੀ ਲਾਈਨ ਹੈ, ਗੁਰਮੁਖੇ ਨਾਮ ਜਪੋ ਸਦ ਨਿਰਮਲ, ਅੰਤਰ ਕੀ ਗਤ ਤਾਂ ਹੀ, ਬਾਹਰੇ ਨਹਾਵੋ ਕਾਹੀਂ ਜੀਓ। ਜਿਹੜਾ ਸ਼ਬਦ ਦਾ ਅਭਿਆਸ ਹੈ, ਸ਼ਬਦ ਗੁਰੂ ਮੰਤਰ ਦਾ ਜਪ ਹੈ, ਜਿਹਦੇ ਨਾਲ ਅਸੀਂ ਭਗਤੀ ਕਰਨੀ ਹੈ। ਏਕ ਸ਼ਬਦ ਹੈ ਅੱਗੇ, ਕੱਕੇ ਨੂੰ ਔਂਕੜ ਔਰ ਸ਼ਬਦ ਦੇ ਦੱਦੇ ਨੂੰ ਔਂਕੜ ਆ। ਇਹ ਸ਼ਬਦ ਉਹ ਹੈ ਜੋ ਜਪ 'ਚ ਇੱਕੋ ਵਾਰੀ ਸ਼ਬਦ ਆਇਆ, ਘੜੀਆ ਸ਼ਬਦ ਸੱਚੀ ਟਕਸਾਲ। ਉਹ ਸ਼ਬਦ ਦਾ ਜਪ ਅਭਿਆਸ ਕਰ ਕਰਕੇ ਉਹਦੇ 'ਤੇ ਮਿਹਨਤ ਕਰਕੇ ਉਹਨੂੰ ਕਮਾਉਣਾ ਪੈਂਦਾ ਹੈ। ਏਕ ਸ਼ਬਦ ਮੇਰਾ ਪ੍ਰਾਣੇ ਵਸਤ ਆ, ਮੈਂ ਇੰਨੀ ਕਮਾਈ ਕੀਤੀ ਹੈ ਵੀ ਜਿਹੜੇ ਪ੍ਰਾਣ ਮਰਨ ਤੋਂ ਬਾਅਦ ਮੇਰੇ ਨਾਲ ਜਾਣੇ ਆ ਉਹਨਾਂ ਦੇ ਨਾਲ ਮੇਰੀ ਕਮਾਈ ਸ਼ਬਦ ਦੀ ਜਾ ਰਹੀ। ਏਕ ਸ਼ਬਦ ਮੇਰੇ ਪ੍ਰਾਣਾਂ 'ਚ ਵਸ ਗਿਆ ਜੀਂਦੇ ਜੀ, ਇੰਨੀ ਮੈਂ ਕਮਾਈ ਕੀਤੀ ਸ਼ਬਦ ਦੀ। ਏਕ ਸ਼ਬਦ ਮੇਰੇ ਪ੍ਰਾਣੇ ਵਸਤ ਹੈ, ਬਹੁੜ ਜਨਮੇ ਨਾ ਆਵਾਂ, ਮੈਂ ਮੁੜ ਕੇ ਨਹੀਂ ਆਉਣਾ।
एक शब्द में प्राण बसत है बहुड़े जन्मे
अपने अंदर ही नाल ना जिसम दे
मन मंदर तन वेश कलंदर काट ही तीरथ नामा एक शब्द मेरे प्राण बसत है बावे जन्मे ना आ मान विद्या दयाल सेती मेरी माई विद्या दयाल सेती मेरी माई
और हो आया मेरा मन विन्या गया है उस दयाल नाम है क्योंकि अकाल पुरख सदा ही दयाल है सतगुरु मेरा सदा दयाला और सतगुरु सबना दा पला मनाएंदा सतगुरु जड़ी चीज आ इंसान नहीं है वो मेरे अंदर आ गया और सदा ही दयाल है ओदे लिए रहाओ लिख दे
मान विद्या दयाल सेती मेरी माँ दयाल सेती मेरी माँ
मैंने दुनिया की चिंता नहीं है पर पीड़ कौन जाने मैं पीड़ पराई नहीं वो नहीं कह रहा रहाओ लाया ना ही चिंत पराई मैं किसी की दुनिया की जा टब्बर की किसी की मैं नहीं चिंता करता पर मैं कौन जाने पीर पराई कहिंदे ने जिन्हां दी पार्टी नहीं ब्याई ओह की जान पीर पराई ब्याई हुंदी आ हड्डियां पाट जांदियां सियाल च जिन्हां कोल जुत्ती नहीं हुंदी गरीबां कोल ब्याईयां पाट जांदियां उहनां दियां गरीबां दियां और ओह है भी कौन जाने पीर पराई जिन्हां दी पार्टी ना कदे ब्याई इस करके महाराज कहिंदे जिहड़ी पीर पराई है ओह मेरी रब दी पीर आ मत जाणो मैं दुनिया दी पीर नूं कौन जाने पीर पराई हम ना ही चिंत पराई तीसरी लाइन लिखनी पैगी बाबे मैनू बाकी दुनिया वाली चिंता नहीं है मैंने उस दयाल की चिंता भी वह नहीं हली मिलिया तो
मान विद्या दयाल सेती मेरी माँ दयाल सेती मेरी माई मान विद्या दयाल सेती चिंत पराई हम नहीं चिंत पराई
इत्थे रहाओ दा प्रकाश कीता हुण अगे असीं चलदे हां दो लाइनां
अगम अगोचर अलख अपारा अगम अगोचर
हुण गुरु नानक अपना गुरु दसूगा गुरु नानक तू पहला तो गुरु प्रणाली चलती नहीं पहला साडा बाबा महला पहला ओदा गुरु कौन सी हन परमेश्वर साडा गुरु परमेश्वर है
आगम अगोचर अलख अपारा आगम अगोचर अलख अपारा चिंता करहो हमारी
आगम अगोचर अलख एक ही है अनएक्सेसिबल अनअप्रोचेबल जिथे तक मैं पहुँच नहीं सकता और अनअप्रोचेबल अनएक्सेसिबल और वो किस तरह वो साडा उहदा बाबे नानक का गुरु सी वो है बाबा नानक आप कहिंदा मेरा गुरु कौन है तत् निरंजन ज्योति सबाई सोहंग भेद ना कोई जी ओ आ गुरु दसणगे अपरंपर पार ब्रह्म परमेश्वर नानक गुर मिलिया सोई जी उथे रारी नूं अंकड़ ਇਸ ਕਰਕੇ ਸਾਡਾ ਗੋਰਖ ਨਹੀਂ ਗੁਰੂ, ਸਾਡਾ ਈਸਰ ਨਹੀਂ, ਸਾਡਾ ਹੈ ਗੁਰ ਗੋਰਖ, ਗੁਰ ਗੋਰਖ ਬਰਮਾ ਗੁਰ ਈਸਰ ਸਾਰਾ ਸਾਡਾ ਉਹ ਜਿਹੜਾ ਜਪ ਚਾਹੁੰਦਾ ਨਾ, ਅਸੀਂ ਨਾ ਈਸਰ ਨੂੰ ਮੰਨਦੇ ਹਾਂ, ਨਾ ਯੋਗੀਆਂ ਦੇ ਗੋਰਖ ਨੂੰ ਮੰਨਦੇ ਹਾਂ, ਨਾ ਬ੍ਰਹਮਾ ਨੂੰ ਮੰਨਦੇ ਹਾਂ, ਸਾਡਾ ਗੁਰ ਕੰਮ ਸਾਰਦਾ ਉਹ ਹੈ ਸੱਤੇ ਗੁਰ, ਔਰ ਅਸੀਂ ਇਹਦੇ ਹੀ ਸਿੱਖ ਹਾਂ, ਗੁਰ ਸੱਤੇ ਗੁਰ ਕਾ ਜੋ ਸਿੱਖ ਖਾਏ ਉਹ ਸਾਡੇ ਅਸੀਂ, ਮਤਲਬ ਇਸ ਗੁਰੂ ਨਾਨਕ ਦਾ ਵੀ ਇਹੋ ਸੀ ਵੀ ਤੱਤ ਹੈ ਇਹ ਮਾਇਆ ਤੂੰ ਰਹਿ ਤੈ ਨਿਰੰਜਨ ਹੈ, ਤੱਤ ਨਿਰੰਜਨ ਜੋਤ ਸਰੂਪ ਵੀ ਹੈ, ਤੱਤ ਨਿਰੰਜਨ ਜੋਤ ਏ ਸਵਾਈ, ਔਰ ਇਹੋ ਹੀ ਸੋਹੰਗ ਹੈ ਜਿਹੜਾ ਬੜਾ ਭਾਰਾ ਮੰਤਰ ਸੀ ਪਿੱਛੇ ਰਿਸ਼ੀ ਮੁਨੀਆਂ ਦਾ ਜਪਦੇ ਸੀ, ਸੋਹੰਗ ਭੇਦ ਨਾ ਕਹੀ ਜੀਓ, ਉਹ ਕੌਣ ਹੈ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ, ਉਹ ਸਾਡਾ ਹੈ, ਇਸੇ ਕਰਕੇ ਇਹਨਾਂ ਨੂੰ ਕਿਹਾ ਆਗਮ ਅਗੋਚਰ ਅਲਖ ਅਪਾ, ਇਹ ਸਾਰੇ ਗਿਆਨ ਦਾ ਕੋਈ ਇਨਸਾਨ ਗੁਰੂ ਨਹੀਂ ਹੈ, ਕਦੇ ਦਸਮ ਪਾਤਸ਼ਾਹ ਨੇ ਅਕਾਲ ਉਸਤ ਲਿਖੀ ਹੈ, ਸਾਡਾ ਇਨਸਾਨ ਗੁਰੂ ਨਹੀਂ ਹੈ, ਉਹਦੀ ਦੇਹ ਨਹੀਂ ਹੈ, ਸਾਡਾ ਜਿਹੜਾ ਗੁਰੂ ਹੈ ਆਪ ਅਕਾਲ ਪੁਰਖ ਪਰਮੇਸ਼ਰ ਹੈ। ਆਗਮ ਅਗੋਚਰ ਅਲਖ ਅਪਾ, ਆਗਮ ਅਗੋਚਰ ਅਲਖ ਅਪਾਰ, ਚਿੰਤਾ ਕਰੋ ਹਮਾਰੀ, ਉਹ ਕਰੇਗਾ ਚਿੰਤਾ, ਚਿੰਤਾ ਕਰੋ ਹਮਾਰੀ, ਲਫਜ਼ਾਰੇ ਨੇ ਜਾਲ ਥਾਲ ਮਹੀਲ, ਕਈ ਵਾਰੀ ਤਿੰਨ ਲਫਜ਼ ਇਕੱਠੇ ਹੋਣਗੇ, ਜਲ ਹੈ ਸਮੁੰਦਰ ਸਾਰੇ ਪਾਣੀ, ਥਾਲ ਹੈ ਧਰਤੀ ਸਾਰੀ, ਔਰ ਸਮੁੰਦਰ ਪਾਣੀ ਜ਼ਿਆਦਾ ਹੈ ਧਰਤੀ ਨਾਲੋਂ ਸਾਡੇ ਗਲੋਬ 'ਤੇ, ਜਲ ਥਾਲ ਧਰਤੀ ਮਹੀਲ ਹੈ ਵਿੱਚ ਗਬਲਾ ਹਿੱਸਾ, ਜਲ ਵੀ ਹੋ ਗਿਆ ਥਾਲ ਵੀ ਹੋ ਗਿਆ, ਜਿੰਨਾ ਆਕਾਸ਼ ਜਿੰਨਾ ਸਾਰਾ ਖੁਲਾਅ ਹੈ ਉਹ ਮਹੀਲ ਕਹਿੰਦੇ, ਔਰ ਖੁਲਾਅ ਨੂੰ ਹੀ ਸਾਇੰਸ ਨਾਲ ਈਥਰ ਕਿਹਾ ਹੈ, ਜਿਹਦੇ ਥਾਣੀ ਆ ਰੇਡੀਓ ਰੇ ਸਭ ਕੁਛ ਸੁਣਦੇ ਹਾਂ, ਆ ਇੰਟਰਨੈਟ ਵਗੈਰਾ, ਇਹ ਮਹੀਲ ਹੈ, ਮਹੀਲ ਹੈ ਈਥਰ, ਸਾਇੰਸ ਨਾਲ ਮੰਨਿਆ, ਮਹਾਰਾਜ ਕਹਿੰਦੇ ਜਲਾਂ 'ਚ ਵੀ ਥਲਾਂ 'ਚ ਵੀ ਮਹੀਲ 'ਚ ਤੂੰ ਭਰਪੂਰ ਰਿਹਾ ਹੈ, ਇਹ ਨਹੀਂ ਵੀ ਕਿਤੇ ਥੋੜ੍ਹਾ ਕਿਤੇ ਘੱਟ ਹੈ, ਭਰਿਆ ਪਿਆ ਸਾਰਿਆਂ 'ਚ, ਜਲ ਥਲ ਜਲ ਥਲ ਮਹੀਲ ਭਰਪੂਰ ਨੀਣਾ, ਜਲ ਥਲ ਮਹੀਲ ਭਰਪੂਰ ਨੀਣਾ, ਔਰ ਸਾਰੇ ਜਿਸਮਤ ਤੇਰੀ ਜੋਤ ਹੈ, ਜਿਸਮ ਇਨਸਾਨ ਦਾ ਨਹੀਂ ਸਮਝਣਾ, ਰਿੰਗਣ ਵਾਲੇ ਜਾਨਵਰ 'ਚ ਵੀ ਲਾਈਫ ਹੈ, ਉੱਡਣ ਵਾਲੇ ਪਰਿੰਦੇ 'ਚ ਵੀ ਲਾਈਫ ਹੈ, ਜਾਲਾਂ 'ਚ ਥਲਾਂ 'ਚ ਜਿੰਨੇ ਜਾਨਵਰ ਜਿੰਨੇ ਆ, ਡਿਸਕਵਰੀ ਚੈਨਲ ਤੁਸੀਂ ਦੇਖਦੇ ਹੋ ਨਾ ਸਮੁੰਦਰਾਂ ਦੀਆਂ ਜੂਨਾਂ, ਹੋਰ ਸਾਰਿਆਂ 'ਚ ਲਾਈਫ ਹੈ, ਉਹਨੂੰ ਘੱਟ ਕਿਹਾ ਵੀ ਜਿਹਦਾ ਵੀ ਘੱਟ ਹੈ, ਜਿਹਨੂੰ ਬੋਡੀ ਮਿਲੀ ਉਹਦੇ ਅੰਦਰ ਲਾਈਫ ਹੈ, ਉਹਦੇ ਵਿੱਚ ਜੋਤ ਹੈ, ਹਰ ਇੱਕ ਹੀ ਸਾਰਿਆਂ 'ਚ ਰੱਬ ਵਸ ਰਿਹਾ, ਔਰ ਇਹ ਭਗਤਾਂ ਨੂੰ ਸਾਫ਼ ਦਿਸਣ ਲੱਗ ਪੈਂਦਾ, ਤਾਂ ਇਹ ਬਾਣੀ ਲਿਖੀ ਹੈ, ਜਲ ਥਲ ਮਈ ਭਰਪੂਰੇ ਲੀਣਾ, ਕਾਟ ਕਟੇ ਜੋਤ ਤੁਮਹਾਰੀ, ਕਾਟ ਕਟੇ ਜੋਤ ਤੁਮਹਾਰੀ, ਮਨ ਵਿਦਿਆ ਦਿਆਲ ਸੇਤੀ ਮੇਰੀ ਮਾਂ, ਦਿਆਲ ਸੇਤੀ ਮੇਰੀ ਮਾਂ, ਆਹ ਮੇਰਾ ਰੱਬ ਆਹ ਮੇਰਾ ਪਰਮੇਸ਼ਰ ਗੁਰ ਹੈ, ਮਨ ਵਿਦਿਆ ਕਹਿੰਦੇ ਬਿੰਨਿਆ ਗਿਆ, ਮਨ ਵਿਦਿਆ ਦਿਆਲ ਸੇਤੀ ਮੇਰੀ ਮਾਂ, ਦਿਆਲ ਸੇਤੀ ਮੇਰੀ ਮਾਂ, ਜਿੰਨੀ ਮੈਨੂੰ ਸਿੱਖ ਮਤ ਜਿੰਨਾ ਅੰਦਰ ਗਿਆਨ ਆਇਆ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਇਹ ਤੂੰ ਭੇਜ ਰਿਹਾ ਹੈ ਸਭ ਕੁਛ, ਸਿੱਖ ਮਤ ਸਭ ਬੁੱਧੇ ਤੁਮਹਾਰੀ, ਸਿੱਖ ਮਤ ਸਭ ਬੁੱਧੇ ਤੁਮਾਰੀ, ਮੰਦਰ ਛਾਵਾਂ ਤੇਰਾ, ਮੈਂ ਤੇਰੇ ਮੰਦਰ ਬਣਾਉਣਾ ਪਰ ਆਪਣੀ ਅੰਦਰ ਬਣਾਉਣਾ, ਮੰਦਰ ਛਾਵਾਂ ਤੇਰਾ, ਤੁਝ ਬਿਨ ਆਵਰ ਨਾ ਜਾਣੇ ਮੇਰੇ ਸਾਹਿਬ, ਆਹ ਪੈਟਲ ਫਤਿਹ ਗੁਰੂ ਬਾਬੇ ਨਾਨਕ ਦਾ ਸਾਹਿਬ। ਅਕਾਲ ਪੁਰਖ
ਤੁਝ ਬਿਨ ਆਵਰ ਨਾ ਜਾਣਾ ਮੇਰੇ ਸਾਹਿ ਗੁਣ ਗਾਵਾਂ ਨਿਤ ਤੇਰੇ
ਗੁਣ ਗਾਉਣਾ ਬਾਣੀ 'ਚ ਹੈ ਹੀ ਨਾਮ ਜਪਣਾ ਭਾਈ ਸਾਹਿਬ ਜੀ ਕੋਈ ਸੇਵਾਦਾਰ ਜਾਏ ਮੈਂ ਬੰਦ ਕਰ ਦਾਂਗਾ ਸਭ ਕੁਛ ਬੱਚਿਆਂ ਨੂੰ ਸੰਭਾਲੋ ਬਾਹਰ ਬਿਠਾਲੋ ਇਹਨਾਂ ਜਿਹੜਾ ਬੱਚਾ ਨਹੀਂ ਬੈਠ ਸਕਦਾ ਉਹਨਾਂ ਦੀਆਂ ਮਾਵਾਂ ਬਾਹਰ ਚੱਲ ਜਾਣ ਬਿਸ਼ੱਕ ਨਾਲ ਇੱਥੇ ਸੇਵਾਦਾਰ ਖੜੇ ਰਹੇ ਕੋਈ ਜੇ ਮੈਂ ਮੈਥੋਂ ਨਹੀਂ ਕੀਰਤਨ ਹੁੰਦਾ ਇੱਦਾਂ
ਸਿੱਖ ਮਤ ਬੁੱਧੇ ਤੁਮਹਾਰੀ ਸਿੱਖ ਮਤ ਬੁੱਧੇ ਤੁਮਹਾਰੀ ਮੰਦਰ ਛਾਵਾ ਤੇਰੇ ਗੁਣ ਗਾਵਾਂ ਨਿਤ ਤੇ
ਸਾਰੀ ਬਾਣੀ 'ਚ ਗੁਣ ਗਾਉਣਾ ਰੈਲੇਟਿਵ ਲਫਜ਼ ਹੈ ਬਾਕੀਆਂ ਕੌਮਾਂ 'ਚ ਗਾਇਆ ਵਜਾਇਆ ਜਾ ਰਿਹਾ ਸੀ ਸਾਡਾ ਗੁਣ ਗਾਉਣਾ ਹੈ ਹੀ ਨਾਮ ਜਪਣਾ ਅਸੀਂ ਇੱਕ ਮਿਸਾਲ ਬਾਣੀ ਦੀ ਦਾਂਗੇ ਵੀ ਇੰਨਾ ਗੁਣ ਗਾਏ ਜਾ ਰਹੇ ਇੰਨਾ ਰੋਜ਼ ਸੁਖਮਣੀ ਸਾਹਿਬ 'ਚ ਪੜ੍ਹਦੇ ਹੋ ਗੁਣ ਗਾਵਤ ਤੇਰੀ ਉਤਰਸ ਮੈਲ ਬਿਨਸ ਜਾਏ ਹਉਮੇ ਬਿਖ ਫੈਲ ਜੇ ਗੁਣ ਗਾਉਣੇ ਦੇ ਇਹੋ ਹੀ ਮਤਲਬ ਹੈ ਤਾਤੀ ਜਿੰਨੇ ਗਾਉਣ ਵਾਲੇ ਆ ਸਾਰੇ ਐਨ ਲੁਧਿਆਣੇ ਦੇ ਚਿੱਟੇ ਲੱਠੇ ਵਰਗੇ ਹੋਣੇ ਚਾਹੀਦੇ ਮੈਲ ਨਹੀਂ ਉਹਨਾਂ 'ਤੇ ਬਾਣੀ ਸੱਤ ਹੈ ਪਰ ਸਾਡੇ ਗੁਣ ਗਾਉਣੇ ਆ ਅੰਨ ਦਿਨ ਗਾਵੈ ਇੱਕੋ ਨਾਮ ਏ ਰਿਲੇਟਿਵ ਲਫਜ਼ ਹੈ ਸਾਰੇ ਗਿਆਨ 'ਚ ਉਹਨਾਂ ਨੂੰ ਮਾਣ ਵੀ ਦੇ ਦਿੱਤਾ ਵੀ ਤੁਸੀਂ ਗਾਈ ਵੀ ਜਾਂਦੇ ਹੋ ਨਾਮ ਕਿਹੜੇ ਵਾਰੀ ਜਪਦੇ ਗਾਉਣਾ ਸਾਰਾ ਵਜਾਉਣਾ ਸਾਰਾ ਅਸੀਂ ਵੀ ਬਾਣੀ ਨੂੰ ਗਾਉਣਾ ਹੈ ਲੇਕਿਨ ਕਿਸੇ ਮੈਰਿੰਗ ਸਟਿੱਕ ਨਾਲ ਗਾਉਣਾ ਹੈ ਇਹ 'ਚ ਕੋਈ ਚੀਜ਼ ਲੱਭਣੀ ਹੈ ਗਾ ਕੇ ਨਹੀਂ ਸਾਨੂੰ ਮਿਲਣ ਆਉਣਾ ਕੁਛ ਵੀ ਮਹਾਰਾਜ ਜੀ ਆਪ ਲਿਖਦੇ ਨੇ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜ ਉਹ ਹਰ ਹਰ ਹੈ ਜਪਣ 'ਚ ਨਹੀਂ ਉਹ ਕਦੀ ਭੇਜਣਗੇ ਕਿਉਂਕਿ ਉਹ ਜਪਦੇ ਤਾਂ ਨਾਮ ਹੈ ਹੀ ਨਹੀਂ ਜ਼ਿਆਦਾ ਟਾਈਮ ਗਾਉਣ ਵਜਾਉਣ 'ਤੇ ਹੈ ਜੋ ਬਾਣੀ ਗਾ ਕੇ ਪੜ੍ਹਦੇ ਆ ਉਹਦਾ ਵਿਚਲਾ ਨਹੀਂ ਕਮਾਉਂਦੇ ਨਹੀਂ ਹੈ ਵੀ ਨਾਮ ਨਹੀਂ ਜਿਹਨਾਂ ਅੰਤਰ ਕਪਟ ਬੇਕਾਰ ਹੈ ਜਿਹਨਾਂ ਰੋਏ ਕਿਆ ਕੀਜੇ ਹਰ ਕਰਤਾ ਸਭ ਕੁਛ ਜਾਣਦਾ ਸਿਰੇ ਰੋਗ ਹੱਥ ਦੀਜੇ ਜਿਹਨਾਂ ਨਾਨਕ ਗੁਰਮੁਖੇ ਹਿਰਦਾ ਸ਼ੁੱਧ ਹੈ ਹਰ ਭਗਤੇ ਹਰ ਲੀਜੀ ਅਸੀਂ ਭਗਤੀ ਕਰਨੀ ਹੈ ਜਪਣ ਵਾਲੀ ਇਸ ਕਰਕੇ ਤਾਂ ਨਹੀਂ ਸਾਡਾ ਗੁਣ ਗਾਉਣਾ ਉਹਨਾਂ ਕੌਮਾਂ ਨੇ ਲਿਖਿਆ ਵੀ ਤੁਸੀਂ ਕੀ ਗੁਣ ਗਾਈ ਜਾ ਰਹੇ ਹੋ ਮੈਂ ਵੀ ਗੁਣ ਗਾਉਂਦਾ ਬਾਬਾ ਨਾਨਕ ਕਹਿੰਦਾ ਸਾਡਾ ਰਿਲੇਟਿਵ ਗਿਆਨ ਹੈ ਉਹ ਬਾਬਾ ਨਾਨਕ ਨਾ ਸਦਾ ਕਿਹੜੇ ਗੁਣ ਗੁਣ ਗਾਵਾਂ ਜਿਹੜਾ ਹੈ ਬਾਬਾ ਨਾਨਕ ਕਿਹੜੇ ਗੁਣ ਗਾਉਂਦਾ ਸੀ ਇੱਕ ਆਖ ਆਖੇ ਸ਼ਬਦ ਪਾਖੇ ਇੱਕ ਆਖ ਆਖੇ ਸ਼ਬਦ ਪਾਖੇ ਅਰਧ ਉਰਧ ਦਿਨ ਰਾਤੇ ਇੱਕ ਆਖ ਆਖੇ ਸ਼ਬਦ ਪਾਖੇ ਅਰਧ ਉਰਧ ਦਿਨ ਰਾਤੇ ਆਪ ਸਾਡੇ ਬਾਬਾ ਨਾਨਕ ਨਾ ਆਪ ਲਿਖਿਆ ਵੀ ਮੈਂ ਤਾਂ ਰਾਤ ਦਿਨ ਇਹ ਗੁਣ ਗਾਉਂਦਾ ਹੀ ਰਹਿੰਦਾ ਉਹ ਕੀ ਹੈ